Thank you. ਸਾਧ ਸੰਗਤ ਆਪ ਸਭ ਮਾਈ ਭਾਈ ਜਿਤਨੇ ਵੀ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹੋ ਸਾਰੇ ਆਪਣੀ ਰਸਨਾ ਦੀ ਸਫਲਤਾ ਵਾਸਤੇ ਸ਼ਬਦ ਵਿੱਚ ਬੋਲਣ ਦੀ ਖੇਚਲ ਕਰੋ। ਰੋਜ਼ ਵਾਂਗ ਪਹਿਲੇ ਹਿੱਸੇ ਵਿੱਚ ਦਾਸ ਬੋਲੇਗਾ, ਦੂਸਰੇ ਹਿੱਸੇ ਵਿੱਚ ਸਭ ਭਾਈ, ਔਰ ਤੀਸਰੇ ਹਿੱਸੇ ਵਿੱਚ ਸਭ ਬੀਬੀਆਂ ਵੀ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਬਣਾ।
ਮੁੱਲ ਖਰੀਦੀ ਲਾਲਾ ਗੁਲਾ ਮੇਰਾ ਨਾਮ ਸਫਾਕਾਰੀ, ਮੁੱਲ ਖਰੀਦੀ ਲਾਲਾ ਗੁਲਾ ਮੇਰਾ ਨਾਮ ਸਫਾਕਾਰੀ, ਬਚਨੀ ਹਾਟ ਬਿਕਾਨਾ ਜਿਤ ਲਾਇਆ ਤਿਤ ਲਾਗਾ, ਤੇਰੇ ਲਾਲੇ ਗਿਆ ਚ ਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਮਾਂ ਲਾਲੀ ਪਿਓ ਲਾਲਾ ਮੇਰਾ, ਹਉ ਲਾਲੇ ਕਾ ਜਾਇਆ ਲਾਲੀ ਨਾਚੈ ਲਾਲਾ ਗਾਵੇ, ਭਗਤ ਕਰਾਂ ਤੇਰੀ ਰਾਇਆ, ਯੈ ਤਾਂ ਪਾਣੀ ਆਣੀ ਮੀਰਾ ਖਾਹੇ ਤਾਂ ਪੀਸਣ ਜਾਓ ਪੱਖਾ ਫੇਰੀ ਪੈਰ ਮਲੋਵਾ ਜਪਤ ਰਹਾਂ ਤੇਰਾ ਨਾਉ ਲੂਣ ਹਰਾਮੀ ਨਾਨਕ ਲਾਲਾ ਬਖਸ਼ੈ ਤੁਧ ਵਡਿਆਈ ਹਰ ਜੁਗਾੜ ਦਇਆ ਪਤ ਦਾਤਾ ਤੁਧ ਵਿਣ ਮੁਕਤ ਨਾ ਪਾਈ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਜੀ
ਸੰਗਤ ਕਾਫੀ ਸਮੇਂ ਤੋਂ ਆਪ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਬਾਣੀ ਦੇ ਕੀਰਤਨ ਔਰ ਗੁਰਮਤ ਦੀਆਂ ਵਿਚਾਰਾਂ ਦਾ ਆਨੰਦ ਮਾਣ ਰਹੇ ਹੋ। ਰਹਿੰਦੇ ਸਮੇਂ ਤੋਂ ਵੀ ਲਾਭ ਉਠਾਉਣ ਦਾ ਯਤਨ ਕਰੋ। ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ। ਬੁੱਧ ਨੂੰ ਸ਼ਬਦ ਔਰ ਵਿਚਾਰ ਦੇ ਸਨਮੁਖ ਕਰੋ। ਤਾਂ ਜੋ ਗੁਰਮਤਿ ਦੇ ਵਿਚਾਰ ਆਪਣੇ ਹਿਰਦੇ ਅੰਦਰ ਵਸ ਜਾਵੇ। ਸੰਤ ਜੀ ਮਹਾਰਾਜ ਦੀ ਬਰਸੀ ਦੇ ਬਹਾਨੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਪਾਂ ਸ਼ਬਦ ਔਰ ਵਿਚਾਰ ਨਾਲ ਜੁੜ ਸਕੀਏ। ਜਿਹੜਾ ਆਪਣਾ ਇੱਥੇ ਆਉਣ ਦਾ ਪ੍ਰਯੋਜਨ ਹੈ, ਸਾਰ ਸੰਗਤ ਮਹਾਂਪੁਰਖ ਜਿਤਨਾ ਸਮਾਂ ਸੰਸਾਰ ਤੇ ਵਿਚਰਦੇ ਹਨ ਉਨੀ ਦੇਰ ਉਹ ਜੀਵਨ ਮੁਕਤੀ ਦਾ ਆਨੰਦ ਮਾਣਦੇ ਹਨ। ਔਰ ਜਦੋਂ ਆਪਣੀ ਜੀਵਨ ਯਾਤਰਾ ਸੰਪੂਰਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਵਿਰਾਜਦੇ ਹਨ, ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਤਿਗੁਰੂ ਨਾਮ। ਫਿਰ ਉਹ ਅਭੇਦ ਮੁਕਤੀ ਦਾ ਆਨੰਦ ਮਾਣਦੇ ਹਨ, ਅਕਾਲ ਪੁਰਖ ਵਾਹਿਗੁਰੂ ਵਿੱਚ ਮਾਨੋ ਇੱਕ ਮਿਕ ਹੋ ਜਾਂਦੇ ਹਨ। ਪਵਨ ਹੈ ਮਹਿ ਪਵਨ ਸਮਾਇਆ, ਜੋਤੀ ਮੈਂ ਜੋਤ ਨਾਲ ਜਾਇਆ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਉਹਨਾਂ ਦੀ ਸਿਫਤ ਕਰਕੇ ਨਾ ਤੇ ਆਪਾਂ ਉਹਨਾਂ ਦਾ ਕੁਝ ਵਧਾ ਸਕਦੇ ਹਾਂ, ਔਰ ਉਹਨਾਂ ਦੀ ਨਿੰਦਿਆ ਕਰਕੇ ਆਪਾਂ ਉਹਨਾਂ ਦਾ ਕੁਝ ਘਟਾ ਵੀ ਨਹੀਂ ਸਕਦੇ। ਉਹਨਾਂ ਦਾ ਦੋਨਾਂ ਗੱਲਾਂ ਨਾਲ ਹੀ ਕੋਈ ਵਾਸਤਾ ਨਹੀਂ ਹੁੰਦਾ, ਉਸਤ ਨਿੰਦਾ ਦੋ ਤਿਆਗੈ। ਜਿਹੜੇ ਨਿਰਵਾਣ ਕਰਨ ਨੂੰ ਪ੍ਰਾਪਤ ਹੁੰਦੇ ਹਨ, ਸਾਧੂ ਮਨ ਕਾ ਮਾਣ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਿਨ ਸੁਭਾਗੋ, ਸੁਖ ਦੁੱਖ ਦੋਨੋਂ ਸਮਕਰ ਜਾਣੈ ਔਰ ਮਾਨ ਅਪਮਾਨਾ, ਹਰਕ ਸੋਗ ਤੇ ਰਹਿ ਅਤੀਤਾ ਤਿੰਨ ਜਗ ਤਤ ਪਛਾਨਾ। ਉਹ ਹਰਕ ਸੋਗ ਤੋਂ ਉੱਪਰ ਹੋਇਆ ਕਰਦੇ ਹਨ, ਨਾ ਉਹਨਾਂ ਨੂੰ ਉਸਤ ਕਰਨ ਵਾਲਿਆਂ ਦੀ ਪਰਵਾਹ, ਨਾ ਉਹ ਨਿੰਦਾ ਕਰਨ ਵਾਲਿਆਂ ਤੋਂ ਖਫਾ। ਉਸਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਵਾਨਾ, ਜਨ ਨਾਨਕ ਇਹ ਖੇਲ ਕਠਿਨ ਹੈ ਇਹਨੂੰ ਗੁਰਮੁਖ ਜਾਣਾ। ਸਾਧ ਸੰਗਤ ਆਪਾਂ ਉਹਨਾਂ ਦਾ ਤੇ ਭਾਵੇਂ ਕੁਝ ਘਟਾ ਵਧਾ ਸਕਦੇ ਨਹੀਂ, ਸਿਫਤ ਕਰੀ ਜਾਈਏ ਉਹਨਾਂ ਦਾ ਕੁਝ ਨਹੀਂ ਵਧੇਗਾ, ਆਪਾਂ ਨੂੰ ਹੀ ਲਾਭ ਪਹੁੰਚੇਗਾ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਪਿਆਰਿਆਂ ਦੀ ਸਿਫਤ ਇਹ ਦਰਅਸਲ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਸਿਫਤ ਹੀ ਹੋਇਆ ਕਰਦੀ ਹੈ। ਜੋ ਹਰਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ। ਉਹਨਾਂ ਦੀ ਸਿਫਤ ਕਰਕੇ ਆਪਾਂ ਹੀ ਲਾਹਾ ਖੱਟਦੇ ਹਾਂ, ਉਹਨਾਂ ਦੀ ਨਿੰਦਿਆ ਕਰਨ ਵਾਲੇ ਉਹਨਾਂ ਦਾ ਕੁਝ ਘਟਾ ਨਹੀਂ ਸਕਦੇ। ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ, ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਆਪਣੇ ਵਾਸਤੇ ਨਰਕਾਂ ਦੇ ਰੱਸੇ ਵੱਟਦੇ ਹਨ। ਜੇ ਆਪਾਂ ਉਹਨਾਂ ਦੀ ਯਾਦ ਵਿੱਚ ਜੁੜੇ ਬੈਠੇ ਹਾਂ, ਉਹਨਾਂ ਦੀਆਂ ਬਰਸੀਆਂ, ਉਹਨਾਂ ਦੀਆਂ ਯਾਦਾਂ ਕਿਉਂ ਮਨਾਈਆਂ ਜਾਂਦੀਆਂ ਹਨ, ਇਸ ਬਹਾਨੇ ਆਪਾਂ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਜੁੜ ਮਿਲ ਕੇ ਬੈਠੀਏ, ਉਹਨਾਂ ਮਹਾਂਪੁਰਖਾਂ ਦੇ ਮਹਾਨ ਪਵਿੱਤਰ ਜੀਵਨ ਤੋਂ ਕੋਈ ਸੇਧ ਲੈਣ ਦਾ ਯਤਨ ਕਰੀਏ। ਉਹਨਾਂ ਦੀ ਯਾਦ ਵਿੱਚ ਬੈਠ ਕੇ ਆਪਾਂ ਨੂੰ ਗੁਰਮਤਿ ਦ੍ਰਿੜ ਹੋਵੇ, ਇਹ ਆਪਣਾ ਇੱਥੇ ਆਉਣ ਦਾ ਮਨੋਰਥ ਹੈ। ਉਹਨਾਂ ਦੀ ਯਾਦ ਵਿੱਚ ਜੁੜਨ ਦੇ ਬਹਾਨੇ ਆਪਾਂ ਗੁਰਬਾਣੀ ਦੇ ਨਾਲ, ਗੁਰਮਤਿ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਹੈ। ਔਰ ਬਾਬਾਣੀਆਂ ਕਹਾਣੀਆਂ ਕਰਕੇ ਆਪਣਾ ਸਮਾਂ ਔਰ ਸਵਾਦ ਸਪਲੇ ਬਣਾਉਣੇ ਹਨ। ਆਓ ਸਾਰ ਸੰਗਤ, ਜੋ ਆਪਣੇ ਪਿੱਛੇ ਵਿਚਾਰ ਚੱਲ ਰਹੀ ਹੈ ਕਿ ਆਪਣੇ ਬਚਪਨ ਦੇ ਵਿੱਚ ਹੀ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਉਹਨਾਂ ਦੇ ਚਰਨਾਂ ਵਿੱਚ ਹੀ ਸਮਰਪਿਤ ਕਰ ਦਿੱਤਾ ਹੈ। ਦਸਵੀਂ ਜਮਾਤ ਵਿੱਚ ਪੜ੍ਹਦੇ ਪੜ੍ਹਦੇ ਇੱਕ ਵਾਰ ਉਹਨਾਂ ਦੇ ਦਰਸ਼ਨਾਂ ਵਾਸਤੇ ਆਏ ਸਨ, ਇੱਕ ਵਾਰ ਤੇ ਹੁਕਮ ਮੰਨ ਕੇ ਵਾਪਸ ਚਲੇ ਗਏ ਔਰ ਦਸਵੀਂ ਦਾ ਇਮਤਿਹਾਨ ਦੇ ਕੇ ਫਿਰ ਪਹੁੰਚ ਗਏ ਰੇਰੂ ਸਾਹਿਬ। ਉੱਥੇ ਜਾ ਕੇ ਆਪਣੇ ਜੀਵਨ ਨੂੰ ਗੁਰਮਤਿ ਦੇ ਸੰਚੇ ਵਿੱਚ ਢਾਲਣਾ ਸ਼ੁਰੂ ਕਰ ਦਿੱਤਾ। ਮਹਾਂਪੁਰਖਾਂ ਦੇ ਵਚਨਾਂ ਉੱਪਰ ਪਹਿਰਾ ਦਿੰਦਿਆਂ ਗੁਰੂ ਘਰ ਦੀ ਮਹਾਨ ਸੇਵਾ ਔਰ ਨਾਲ ਨਾਲ ਸਾਧਨਾ, ਨਾਮ ਦਾ ਅਭਿਆਸ ਨਿਰੰਤਰ ਸ਼ੁਰੂ ਕਰ ਦਿੱਤਾ। ਹੁਣ ਆਪਦੇ ਜੀਵਨ ਵਿੱਚ ਇੱਕਦਮ ਇਹੋ ਜਿਹੀ ਤਬਦੀਲੀ ਆਈ। ਪਟਿਆਲੇ ਸ਼ਹਿਰ ਦੇ ਵਿੱਚ ਸ਼ਾਹੀ ਠਾਠ ਪਾਠ ਨਾਲ ਰਹਿੰਦੇ, ਜਦੋਂ ਤਿਆਰ ਹੋ ਕੇ ਸਕੂਲ ਵੱਲ ਜਾਇਆ ਕਰਦੇ, ਦੇਖਣ ਵਾਲੇ ਦੀਆਂ ਅੱਖਾਂ ਟੱਡੀਆਂ ਹੀ ਰਹਿ ਜਾਂਦੀਆਂ ਉਹਨਾਂ ਦੇ ਦਰਸ਼ਨ ਕਰਕੇ, ਉਹਨਾਂ ਦਾ ਸੁੰਦਰ ਸਰੂਪ ਦੇਖ ਕੇ। ਪਰ ਕਿੱਥੇ ਰੇਰੂ ਸਾਹਿਬ ਆ ਕੇ ਫਕੀਰੀ ਬਾਣਾ ਧਾਰਨ ਕਰ ਲਿਆ, ਖੱਦਰ ਦੀ ਖਪਨੀ, ਖੱਦਰ ਦਾ ਕੁੜਤਾ ਔਰ ਧੌੜੀ ਦੀ ਜੁੱਤੀ, ਜਿਹੜੀ ਪਹਿਲਾਂ ਲੋਕ ਪਿੰਡਾਂ ਵਿੱਚ ਪਾਇਆ ਕਰਦੇ। ਸਾਰ ਸੰਗਤ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦਾ ਆਪਣਾ ਜੀਵਨ ਬਹੁਤ ਹੀ ਹੱਠ ਵਾਲਾ ਔਰ ਉਹ ਤਪਸਵੀ ਬਿਰਤੀ ਵਾਲੇ ਮਹਾਂਪੁਰਖ ਸਨ। ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਪਾਸੋਂ ਆਪ ਨੇ ਮੰਗ ਕੇ ਗੁਰੂ ਘਰ ਦੀ ਸੇਵਾ ਲਈ ਔਰ ਸਾਰਾ ਜੀਵਨ ਬੜੀ ਤਨਦੇਹੀ ਦੇ ਨਾਲ ਸੇਵਾ ਵੀ ਕੀਤੀ ਔਰ ਨਾਲ ਨਾਲ ਕੀਤਾ ਸ਼ਬਦ ਦਾ ਅਭਿਆਸ। ਉਹਨਾਂ ਮਹਾਂਪੁਰਖਾਂ ਦੀ ਹਜ਼ੂਰੀ ਵਿੱਚ ਰਹਿ ਕੇ ਆਪ ਨੂੰ ਸੇਵਾ ਕਰਨ ਦਾ ਅਵਸਰ ਮਿਲਿਆ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਨੇ ਰਾਮਪੁਰ ਨਗਰ ਤੋਂ ਬਾਹਰ ਕਨੇਚ ਵਾਲੇ ਰਸਤੇ ਤੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦਾ ਇੱਕ ਪਾਵਨ ਪਵਿੱਤਰ ਸਥਾਨ, ਜਿਹੜਾ ਪਹਿਲਾਂ ਬੇਆਬਾਦ ਪਿਆ ਸੀ, ਉਸ ਅਸਥਾਨ ਨੂੰ ਆਬਾਦ ਵੀ ਕਰਵਾਇਆ ਔਰ ਉੱਥੇ ਗੁਰੂ ਕੇ ਨਿਮਿੱਤ ਲੰਗਰ ਵੀ ਚਲਾਏ। ਕਥਾ ਕੀਰਤਨ ਦਾ ਪ੍ਰਭਾਵ ਜਾਰੀ ਕੀਤਾ। ਆਪ ਉਸ ਪਾਵਨ ਪਵਿੱਤਰ ਸਥਾਨ ਦੀ ਸੇਵਾ ਵਿੱਚ ਜੁਟ ਗਏ, ਸੇਵਾ ਵਾਸਤੇ ਕਮਰ ਕੱਸਾ ਕਰ ਲਿਆ ਔਰ ਘਾਲਣਾ ਵੀ ਪਏ ਕਬੂਲ ਖੁਸਮ ਨਾਲ, ਜਾਂ ਘਾਲ ਮਰਦੇ ਘਾਲੀ, ਮਰਦਾਂ ਵਾਲੀ ਘਾਲਣਾ ਘਾਲੀ। ਹੁਣ ਸਿਰਫ ਇੱਕ ਗੱਲ ਦੀ ਪਰਵਾਹ ਹੈ, ਗੁਰੂ ਘਰ ਦੀ ਸੇਵਾ ਦੀ ਜਾਂ ਮਹਾਂਪੁਰਖਾਂ ਦਾ ਵਚਨ ਮੰਨਣ ਦੀ। ਬਾਕੀ ਨਾ ਖਾਣ ਦੀ, ਨਾ ਪੀਣ ਦੀ, ਨਾ ਪਹਿਨਣ ਦੀ, ਨਾ ਸੌਣ ਦੀ, ਨਾ ਆਰਾਮ ਕਰਨ ਦੀ ਕੋਈ ਚਿੰਤਾ ਨਹੀਂ। ਸਾਰ ਸੰਗਤ, ਗੁਰਬਾਣੀ ਦਾ ਵਚਨ ਹੈ ਕਿ ਸਤਪੁਰਸ਼ਾਂ ਗੁਰੂ ਪੀਰਾਂ ਦੀ ਸੇਵਾ ਬੜੀ ਔਖੀ ਹੈ। ਗੁਰਪੀਰਾਂ ਕੀ ਚਾਕਰੀ ਇਸ ਨੂੰ ਮਹਾਂਕਰੜੀ ਕਥਨ ਕੀਤਾ ਗਿਆ ਹੈ। ਗੁਰਪੀਰਾਂ ਕੀ ਚਾਕਰੀ ਮਹਾਂਕਰੜੀ ਸੁਖਸਾਰ, ਜਿਹਦੇ ਉੱਪਰ ਪਰਮੇਸ਼ੁਰ ਦੀ ਅਕਾਲ ਪੁਰਖ ਹੋ, ਵਾਹਿਗੁਰੂ ਦੀ ਨਜ਼ਰੇ ਕਰਮ ਹੋਵੇ, ਉਸਦੀ ਮਿਹਰ ਦੀ ਨਿਗਾਹ, ਉਹਦੇ ਮਨ ਚ ਸੇਵਾ ਵਾਸਤੇ ਸ਼ੌਕ ਜਾਗਦਾ ਹੈ। ਨਦਰ ਕਰੇ ਜਿਸ ਆਪਣੇ ਤਸਲਾਏ ਹੇਤ ਪਿਆਰ, ਔਰ ਜਿਹੜਾ ਤਨ ਦੇਹੀ ਦੇ ਨਾਲ ਗੁਰੂ ਨਾਨਕ ਦੇ ਦਰ ਘਰ ਦੀ ਸੇਵਾ ਕਰਦਾ, ਸਤਿਗੁਰੂ ਦੀ ਸੇਵਾ ਵਿੱਚ ਪ੍ਰਵਿਰਤ ਹੁੰਦਾ, ਫਿਰ ਸੇਵਾ ਉਸਨੂੰ ਸੰਸਾਰ ਦੇ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ ਮਨ ਨੂੰ ਜਹਾਜ਼ ਬਣ ਜਾਂਦੀ ਹੈ। ਸੇਵਕ ਭਵ ਸਾਗਰ ਤੋਂ ਪਾਰ ਲੰਘ ਜਾਂਦਾ ਹੈ, ਸਤਿਗੁਰੂ ਕੀ ਸੇਵਾ ਲੱਗਿਆ ਭਵਜਲ ਤਰੈ ਸੰਸਾਰ। ਮਹਾਂਕਰੜੀ ਤੇ ਸੁਖਾਦੀ ਦਾਤੀ ਚਾਕਰੀ ਹੈ ਗੁਰੂ ਪੀਰਾਂ ਦੀ, ਮਹਾਂਕਰੜੀ ਤੇ ਸੁਖਾਦੀ ਦਾਤੀ ਚਾਕਰੀ ਹੈ ਗੁਰੂ ਪੀਰਾਂ ਦੀ। ਸਾਰ ਸੰਗਤ ਸਾਧਨਾ ਕਾਵਲ ਦੌਰਾਨ ਆਪਦਾ ਸਰੀਰ ਵੀ ਦੁਬਲਾ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ। ਸੰਤ ਬਾਬਾ ਤਰਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ ਜਿਹੜੇ ਨਜ਼ਦੀਕੀ ਸਨ ਉਹਨਾਂ ਨੇ ਕਈ ਵਾਰ ਬੇਨਤੀ ਕਰਨੀ ਕਿ ਮਹਾਰਾਜੇ ਭੁਜੰਗੀ ਤੁਹਾਡਾ ਨਵਾਂ ਸੇਵਕ ਸਕੂਲ ਪੜ੍ਹਦਾ ਪੜ੍ਹਦਾ ਇੱਥੇ ਤੁਹਾਡੇ ਪਾਸ ਆ ਗਿਆ, ਆਪ ਇਹਦੇ ਪਾਸੋਂ ਇਤਨੀ ਕਰੜੀ ਸੇਵਾ ਲੈਂਦੇ ਹੋ, ਇਧਰ ਸਰੀਰ ਇਹਦੀ ਸਿਹਤ ਵੱਲ ਦੇਖੋ। ਸੰਤ ਬਾਬਾ ਤਰਸਿੰਘ ਜੀ ਮਹਾਰਾਜ ਕਿਹਾ ਕਰਦੇ ਕਿ ਜੇ ਸੁਨਿਆਰਾ ਸੋਨੇ ਨੂੰ ਕੁਠਾਲ ਵਿੱਚ ਪਾ ਕੇ ਢਾਲਦਾ ਹੈ ਉਸਨੂੰ ਬਾਰਾਂ ਬੰਨੀ ਦਾ ਸ਼ੁੱਧ ਬਣਾਉਣ ਵਾਸਤੇ, ਸਾਰ ਸੰਗਤ ਗੁਰੂ ਪੀਰ ਹਮੇਸ਼ਾ ਹੀ ਆਪਣੇ ਮੁਰੀਦਾਂ ਉੱਪਰ ਸੇਵਕਾਂ ਉੱਪਰ ਕਸੀਗੱਟੀਆਂ ਲਾਉਂਦੇ ਹੀ ਆਏ ਹਨ, ਪਰ ਉਹਨਾਂ ਕਸੌਟੀਆਂ ਪਰ ਖਰੇ ਕੌਣ ਉਤਰਦੇ ਹਨ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕਿਆ ਨਾ ਕੋਏ, ਰਾਮ ਕਸੌਟੀ ਸੋਸ ਹੈ ਜੋ ਮਰਜੀ ਵਾ ਹੋਏ ਮਰਜੀ ਵੜੇ। ਗੁਰੂ ਪੀਰਾਂ ਦੀ ਪਾਈ ਪ੍ਰੀਖਿਆ ਵਿੱਚੋਂ ਪਾਸ ਹੁੰਦੇ ਹਨ। ਸਾਰ ਸੰਗਤ ਆਪ ਵੀ ਬੜੀ ਤਨਦੇਹੀ ਦੇ ਨਾਲ ਸਰੀਰ ਉੱਪਰ ਕਸੌਟੀਆਂ ਝੱਲਦੇ ਹੋਏ ਬੜੀ ਅਣਥਕ ਸੇਵਾ ਕਰਦੇ ਰਹੇ। ਸੰਤ ਬਾਬਾ ਤਰਸਿੰਘ ਜੀ ਮਹਾਰਾਜ ਰੋਜ਼ਾਨਾ ਦਾ ਉਹਨਾਂ ਦਾ ਨਿਯਮ ਸੀ, ਪਹਿਰ ਸਵਾ ਪਹਿਰ ਰਾਤ ਰਹਿੰਦੇ ਆਪ ਨੇ ਜਾਗਣਾ, 2 ਵਜੇ ਉੱਠ ਕੇ ਪਹਿਲਾਂ ਤੇ 101 ਡੋਲ ਦੇ ਨਾਲ ਆਪ ਰੋਜ਼ਾਨਾ ਇਸ਼ਨਾਨ ਕਰਿਆ ਕਰਦੇ। ਉਹ ਬਾਣੀ ਦੇ ਰਸੀਏ ਮਹਾਂਪੁਰਖ ਸਨ ਜਿੱਥੇ ਉਹ ਰਾਤ ਦੇ ਵਕਤ ਥੋੜ੍ਹਾ ਸਮਾਂ ਆਪਣੇ ਸਰੀਰ ਨੂੰ ਆਰਾਮ ਦਿੰਦੇ। ਉੱਥੇ ਇੱਕ ਖੂਹੀ ਹੈ, ਸੇਵਾਦਾਰ ਉਸ ਖੂਹੀ ਦੇ ਵਿੱਚੋਂ ਡੋਲ ਦੇ ਨਾਲ ਪਾਣੀ ਕੱਢਦੇ, ਪਾਣੀ ਕੁੰਡ ਵਿੱਚ ਪਈ ਜਾਂਦਾ, ਉਸ ਕੁੰਡ ਤੋਂ ਬਾਹਰ ਆ ਕੇ ਉਹ ਮਹਾਂਪੁਰਖਾਂ ਦੇ ਸਰੀਰ ਉੱਪਰ ਪੈਂਦਾ, ਆਪ ਚੌਂਕੜਾ ਮਾਰ ਕੇ ਬੈਠ ਜਾਂਦੇ। ਜਿੰਨਾ ਸਮਾਂ ਸੇਵਾਦਾਰ ਉਸ ਖੂਹੀ ਦੇ ਵਿੱਚੋਂ ਡੋਲ ਪਾਣੀ ਦੇ ਕੱਢਦੇ ਰਹਿੰਦੇ, 101 ਡੋਲ ਗਿਣ ਕੇ ਕੱਢਦੇ, ਉਹਨਾਂ ਸਮਾਂ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਬਾਣੀ ਪੜ੍ਹਦੇ ਰਹਿੰਦੇ। ਇਸ਼ਨਾਨ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਜਗ੍ਹਾ ਨਿਯਤ ਕੀਤੀ ਸੀ ਜਿੱਥੇ ਜਾ ਕੇ ਉਹ ਰੱਬ ਦੇ ਵਸਲ ਰੱਬ ਦੀ ਬੰਦਗੀ ਵੀ ਜੁੜ ਕੇ ਬੈਠਦੇ। ਇੱਕ ਬੇਰੀ ਦੇ ਬਿਰਛ ਹੇਠ ਇੱਕ ਕੱਚਾ ਭੂਰਾ ਪੁੱਟਿਆ ਸੀ, ਫਿਰ ਦਿਨ ਚੜ੍ਹੇ ਸਮਾਧੀ ਤੋਂ ਉਥਾਨ ਹੋ ਕੇ ਗੁਰਦੁਆਰਾ ਸਾਹਿਬ ਪਹੁੰਚਦੇ। ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੁੰਦਾ, ਕਈ ਵਾਰ ਆਪਣੀ ਮੌਜ ਦੇ ਵਿੱਚ ਆ ਕੇ ਸ੍ਰੀ ਆਸਾ ਦੀ ਵਾਰ ਦੇ 1-2 ਸ਼ਲੋਕ ਪੜ੍ਹ ਵੀ ਦਿੰਦੇ ਜਾਂ ਫਿਰ ਰਾਗੀ ਸਿੰਘਾਂ ਦੇ ਪਾਸੋਂ ਸਰਵਣ ਕਰਦੇ। ਕੀਰਤਨ ਤੋਂ ਬਾਅਦ ਗੁਰਬਾਣੀ ਦੀ ਕਥਾ ਹੁੰਦੀ, ਅੰਮ੍ਰਿਤ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰ ਕੇ ਅਤੇ ਗੁਰਦੁਆਰਾ ਸਾਹਿਬ ਹੀ ਨਾਸ਼ਤੇ ਦਾ ਥੋੜ੍ਹਾ ਬਹੁਤ ਪ੍ਰਸ਼ਾਦਾ ਛੱਕ ਕੇ ਆ ਫਿਰ ਵਾਪਸ ਉਸੇ ਥਾਂ ਉਸੇ ਬਗੀਚੀ ਆਪਣੀ ਉਸੇ ਕੁਟੀਆ ਵਿੱਚ ਆ ਜਾਂਦੇ ਜਿੱਥੇ ਰਾਤ ਦੇ ਵਕਤ ਆਰਾਮ ਕਰਿਆ ਕਰਦੇ। ਤਕਰੀਬਨ ਪਹਿਰ ਕੁ ਦਿਨ ਚੜ੍ਹੇ ਤੋਂ 10 ਵਜੇ ਦੇ ਆਸ ਪਾਸ ਜਿੱਥੇ ਜੀ ਟੀ ਰੋਡ ਦੇ ਉੱਪਰ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਬਣਿਆ ਹੈ, ਜਿਹੜਾ ਸਥਾਨ ਪਹਿਲਾਂ ਜੀਵਨ ਸਿੰਘ ਦੀ ਖੂਹੀ ਕਰਕੇ ਪ੍ਰਸਿੱਧ ਸੀ। ਆਪ ਉੱਥੇ ਥੋੜ੍ਹਾ ਸਮਾਂ ਬੈਠ ਕੇ ਬੰਦਗੀ ਵੀ ਜੁੜਦੇ, ਕਿਉਂਕਿ ਕਨੇਚ ਨਗਰ ਦਾ ਭਾਈ ਜੀਵਨ ਸਿੰਘ ਜਿਸ ਨੇ ਇੱਕ ਵਾਰ ਸੰਤ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਮਹਾਰਾਜ ਆਪ ਕਿਰਪਾ ਕਰੋ ਮੈਨੂੰ ਪੁੱਤਰ ਦੀ ਦਾਤ ਬਖਸ਼ ਦਿਓ, ਸੰਸਾਰ ਤੇ ਮੇਰਾ ਨਾਮ ਰਹਿ ਜਾਏਗਾ। ਸੰਤ ਬਾਬਾ ਤਰਸ ਸਿੰਘ ਜੀ ਮਹਾਰਾਜ ਕਹਿਣ ਲੱਗੇ ਵੀ ਜੇ ਸੰਸਾਰ ਤੇ ਆਪਣਾ ਨਾਮ ਰੱਖਣਾ ਫਿਰ ਸੰਸਾਰ ਵਾਸਤੇ ਕੁਝ ਕਰਜਾ। ਸੰਸਾਰ ਤੇ ਨਾਮ ਪੁੱਤਰਾਂ ਵਾਲਿਆਂ ਦਾ ਨਹੀਂ ਰਹਿੰਦਾ। ਪੁੱਤਰ ਰਾਵਣ ਦੇ ਥੋੜੇ ਸਨ, 1 ਲੱਖ ਪੂਤ 1.25 ਲੱਖ ਨਾਤੀ, 1 ਲੱਖ ਪੁੱਤਰ ਸੀ, 1.25 ਲੱਖ ਸੀ ਪੋਤਰਾ। ਸੰਸਾਰ ਤੇ ਉਸਦਾ ਨਾਮ ਰਹਿ ਗਿਆ। ਉਹਦੀ ਮੜੀ ਉੱਪਰ ਤੇ ਦੀਵਾ ਬਾਲਣ ਵਾਲਾ ਵੀ ਕੋਈ ਬਾਕੀ ਨਹੀਂ ਸੀ ਬਚਿਆ। 1 ਲੱਖ ਪੋਤ 1.25 ਲੱਖ ਨਾਤੀ, ਤੇ ਰਾਵਣ ਕਰ ਦੀਆ ਨਾ ਬਾਤੀ। ਜੇ ਪੁੱਤਰਾਂ ਵਾਲਿਆਂ ਦਾ ਨਾਮ ਰਹਿੰਦਾ, ਅੱਜ ਸਭ ਤੋਂ ਵੱਡਾ ਨਾਮ ਸੰਸਾਰ ਤੇ ਰਾਵਣ ਦਾ ਹੋਣਾ ਸੀ। ਜੇ ਤੂੰ ਚਾਹੁੰਦਾ ਮੇਰਾ ਸੰਸਾਰ ਤੇ ਨਾਮ ਰਹਿ ਜਾਵੇ, ਸੰਸਾਰ ਵਾਸਤੇ ਕੁਝ ਕਰ। ਇਹ ਮਹਾਂਪੁਰਖਾਂ ਦਾ ਇਸ਼ਾਰਾ ਸਮਝ ਗਿਆ। ਬੇਨਤੀ ਕੀਤੀ, ਮਹਾਰਾਜ ਜੀ ਟੀ ਰੋਡ ਤੇ ਮੇਰੀ ਥਾਂ ਹੈ, ਮੈਂ ਉੱਥੇ ਇੱਕ ਬਗੀਚੀ ਲਾ ਦਿੰਦਾ ਰਾਹ ਜਾਣ ਵਾਲੇ ਮੁਸਾਫਰਾਂ ਵਾਸਤੇ, ਇੱਕ ਖੂਹ ਪੁਟਾ ਦਿੰਦਾ ਹਾਂ। ਆਪ ਵੀ ਕਿਰਪਾ ਕਰਕੇ ਰੋਜ਼ਾਨਾ ਉੱਥੇ ਆਪਣੇ ਮੁਬਾਰਕ ਚਰਨ ਪਾਇਆ ਕਰੋ। ਪਰ ਉਸ ਦਿਨ ਤੋਂ ਸੰਤ ਬਾਬਾ ਤਰਸ ਸਿੰਘ ਜੀ ਮਹਾਰਾਜ ਨੇ ਭਾਈ ਜੀਵਨ ਸਿੰਘ ਦੀ ਬੇਨਤੀ ਮੰਨ ਲਈ। ਰੋਜ਼ਾਨਾ ਕੁਝ ਸਮਾਂ ਉੱਥੇ ਵੀ ਦੁਪਹਿਰ ਤੋਂ ਪਹਿਲਾਂ ਰੱਬ ਦੀ ਬੰਦਗੀ ਵੀ ਜੁੜ ਕੇ ਬੈਠਦੇ, ਔਰ ਉੱਥੇ ਆਸੇ ਪਾਸੇ ਦਰਖਤ ਬਹੁਤ ਜ਼ਿਆਦਾ ਸਨ। ਸਾਰ ਸੰਗਤ ਉੱਥੋਂ ਸੇਵਾਦਾਰਾਂ ਨੂੰ ਕਹਿ ਦਿੰਦੇ ਵੀ ਗੁਰੂ ਕੇ ਲੰਗਰ ਵਾਸਤੇ ਉੱਥੋਂ ਬਾਲਣੇ ਇਕੱਠਾ ਕਰ ਲਓ। ਬਾਕੀ ਸੇਵਾਦਾਰ ਗੁਰੂ ਕੇ ਲੰਗਰ ਵਾਸਤੇ ਬਾਲਣੇ ਇਕੱਠਾ ਕਰ ਲੈਂਦੇ, ਔਰ ਜਿਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ, ਇਹਨਾਂ ਨੂੰ ਹੁਕਮ ਹੁੰਦਾ ਵੀ ਲੱਕੜਾਂ ਦਾ ਭਾਰ ਤੁਸੀਂ ਆਪਣੇ ਸਿਰ ਤੇ ਚੁੱਕਣਾ ਹੈ। ਲੱਕੜਾਂ ਬੜੀਆਂ ਭਾਰੀਆਂ ਹੁੰਦੀਆਂ, ਸਰੀਰ ਆਪ ਦਾ ਪਹਿਲਾਂ ਹੀ ਬੜਾ ਦੁਬਲਾ, ਬੜਾ ਕਮਜ਼ੋਰ ਸੀ, ਕਮਜ਼ੋਰ ਹੋ ਚੁੱਕਾ ਸੀ। ਹੁਣ ਤੇ ਨੌਬਤ ਇੱਥੋਂ ਤੱਕ ਪਹੁੰਚ ਗਈ। ਛੋਟੇ ਸੰਤ ਜੀ ਮਹਾਰਾਜ ਵੀ ਕਈ ਵਾਰ ਦੱਸਿਆ ਕਰਦੇ, ਆਮ ਹੀ ਵਚਨ ਕਰਿਆ ਕਰਦੇ, ਉਹਨਾਂ ਦੇ ਵਚਨ ਟੇਪ ਰਿਕਾਰਡ ਵੀ ਹਨ ਵੀ ਸੰਤ ਇੰਨੇ ਕਮਜ਼ੋਰ ਹੋ ਗਏ, ਉਹਨਾਂ ਦੇ ਗਿੱਟੇ ਭੜਨ ਲੱਗ ਪਏ, ਗਿੱਟਿਆਂ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ, ਅਸੀਂ ਪੱਟੀਆਂ ਬੰਨਿਆ ਕਰਨੀਆਂ। ਪਰ ਨਾ ਉਹਨਾਂ ਨੇ ਸੇਵਾ ਛੱਡੀ, ਔਰ ਨਾ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਉਹਨਾਂ ਨੂੰ ਵਰਜਿਆ। ਇਉਂ ਇਹ ਬੜੀ ਕਰੜੀ, ਬੜੀ ਅਣਥੱਕ ਸੇਵਾ ਆਪਨੇ ਜਾਰੀ ਰੱਖੀ। ਕਸਵਟੀਆਂ ਦੇ ਤਾਂ ਝੱਲਦੇ ਰਹੇ, ਸਾਰ ਸੰਗਤ ਇਹੋ ਹੀ ਗੁਰੂ ਘਰ ਦੀ ਸੇਵਾ ਔਰ ਨਾਮ ਦਾ ਅਭਿਆਸ ਹੀ ਹੈ। ਜਿਹੜਾ ਗੁਰੂ ਨਾਨਕ ਦੇ ਦਰੋਂ ਕਰੋਂ ਗੁਰੂ ਸਾਹਿਬ ਮਹਾਂਪੁਰਖਾਂ ਨੂੰ ਇਤਨੇ ਵੱਡੇ ਵੱਡੇ ਰੁਤਬੇ, ਇਤਨੇ ਵੱਡੇ ਵੱਡੇ ਮਾਣ ਬਖਸ਼ ਦਿੰਦਾ ਹੈ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸਨੋਂ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ। ਸਾਰ ਸੰਗਤ ਸੇਵਾ ਆਪਾਂ ਕਿਸੇ ਗਾਂ ਮੱਝ ਦੀ, ਕਿਸੇ ਪਸ਼ੂ ਦੀ ਵੀ ਕਰੀਏ ਨਾ, ਉਹ ਵੀ ਬਿਰਥੀ ਨਹੀਂ ਜਾਂਦੀ। ਕਿਸੇ ਦਰਖਤ ਦੀ ਸੇਵਾ ਕਰੀਏ, ਉਹ ਵੀ ਬੈਠਣ ਵਾਸਤੇ ਠੰਡੀ ਛਾਂ ਦਿੰਦਾ। ਜੇ ਛਾਂਦਾਰ ਦਰਖਤ ਹੋਵੇ, ਜੇ ਫਲਦਾਰ ਦਰਖਤ ਹੋਵੇ, ਉਹਦੀ ਸੇਵਾ ਕਰਕੇ ਵੀ ਖਾਣ ਵਾਸਤੇ ਮਿੱਠੇ ਮਿੱਠੇ ਫਲ ਮਿਲਦੇ ਹਨ। ਜੇ ਪਸ਼ੂਆਂ ਦੀ ਜਾਂ ਦਰਖਤਾਂ ਦੀ ਸੇਵਾ ਵਿਅਰਥ ਨਹੀਂ ਜਾ ਸਕਦੀ। ਸਾਰ ਸੰਗਤ ਸਤਪੁਰਸ਼ਾਂ ਗੁਰੂ ਪੀਰਾਂ ਦੀ ਸੇਵਾ, ਸਾਰ ਸੰਗਤ ਦੀ ਸੇਵਾ ਕਿਵੇਂ ਵਿਅਰਥ ਜਾ ਸਕਦੀ ਹੈ? ਉਹ ਅਕਾਲ ਪੁਰਖ ਵਾਹਿਗੁਰੂ ਤੇ ਕਿਸੇ ਜੇ ਇੱਕ ਤਿਲ ਜਿੰਨੀ ਘਾਲਣਾ ਵੀ ਵਿਅਰਥ ਨਹੀਂ ਜਾਣ ਦਿੰਦਾ। ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨਾ ਘਾਲੇ। ਕਰਕੇ ਕੋਈ ਦੇਖ ਲੋ ਸੇਵਾ ਨੂੰ ਲੱਗਦਾ ਮੇਵਾ, ਕਰਕੇ ਕੋਈ ਦੇਖ ਲੋ ਸੇਵਾ ਨੂੰ ਲੱਗਦਾ ਮੇਵਾ, ਕਰਕੇ ਕੋਈ ਦੇਖ ਲੋ ਸੇਵਾ ਨੂੰ ਲੱਗਦਾ,
ਕਰਕੇ ਕੋਈ ਦੇਖ ਲੋ ਸੇਵਾ ਨੂੰ ਲੱਗਦਾ ਮੇਵਾ
ਸਰੀਰ ਬਹੁਤਾ ਹੀ ਕਮਜ਼ੋਰ ਹੋ ਗਿਆ, ਗਿੱਟੇ ਵੀ ਭੜਿਆ ਕਰਨ, ਕੰਨਾਂ ਵਿੱਚੋਂ ਵੀ ਰਾਹ ਚੋਇਆ ਕਰੇ, ਚਿਹਰੇ ਦਾ ਰੰਗ ਜ਼ਰਦ ਪੀਲਾ ਪੈ ਗਿਆ। ਅਖੀਰ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਨੇ ਵੀ ਆਪ ਨੂੰ ਕਹਿਣਾ ਸ਼ੁਰੂ ਕਰ ਦਿੱਤਾ, ਕਾਕਾ, ਕਿਉਂਕਿ ਉਮਰ ਬਹੁਤ ਛੋਟੀ ਸੀ, ਸਕੂਲ ਵਿੱਚ ਪੜ੍ਹਦੇ ਆ ਗਏ ਸਨ ਉਹਨਾਂ ਦੀ ਸ਼ਰਨ ਵਿੱਚ। ਕਹਿਣ ਲੱਗੇ ਵੀ ਸੇਵਾ ਸੇਵਾ ਤੇ ਸਾਰੀ ਜ਼ਿੰਦਗੀ ਅਸੀਂ ਬਹੁਤ ਕੀਤੀ ਹੈ, ਇਹ ਖਜ਼ਾਨਾ ਅਸੀਂ ਤੇ ਰੱਖਿਆ ਸਾਂਭ ਸਾਂਭ ਕੇ ਕਿ ਤੈਥੋਂ ਤੇ ਅਸੀਂ ਕੀਰਤਨ ਦੀ ਸੇਵਾ ਲੈਣੀ ਹੈ। ਕੀਰਤਨ ਸਿੱਖਣ ਵਾਸਤੇ ਆਪ ਨੂੰ ਪ੍ਰੇਰਿਆ ਸੰਤ ਬਾਬਾ ਤਰਸਿੰਘ ਜੀ ਮਹਾਰਾਜ ਨੇ, ਆਪ ਹਾਰਮੋਨੀਅਮ ਮੰਗਵਾ ਕੇ ਉਹਦੇ ਉੱਪਰ ਸੰਤ ਜੀ ਮਹਾਰਾਜ ਦੇ ਹੱਥ ਰਖਾਏ, ਨਾਲ ਇਹ ਵੀ ਹਿਦਾਇਤ ਕੀਤੀ ਵੀ ਕੀਰਤਨ ਦੇ ਨਾਲ ਨਾਲ ਜਿਹੜੇ ਗੁਰਮਤਿ ਦੇ ਗੋਲ ਗ੍ਰੰਥ ਹਨ ਉਹਨਾਂ ਦਾ ਅਧਿਐਨ ਵੀ ਕਰਨਾ, ਕਿਉਂਕਿ ਕੀਰਤਨ ਦੇ ਨਾਲ ਨਾਲ ਵਿਆਖਿਆ ਹੁੰਦੀ ਰਹੇ ਸੋਨੇ ਉੱਪਰ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਸਾਰ ਸੰਗਤ, ਇੱਕ ਹੈ ਗੁਰਬਾਣੀ ਦਾ ਪਾਠ, ਇੱਕ ਹੈ ਗੁਰਬਾਣੀ ਦਾ ਕੀਰਤਨ, ਔਰ ਇੱਕ ਹੈ ਗੁਰਬਾਣੀ ਦੀ ਕਥਾ। ਗੁਰਬਾਣੀ ਅੰਮ੍ਰਿਤ ਰੂਪ ਹੈ, ਗੁਰਬਾਣੀ ਨੂੰ ਮਿਸ਼ਰੀ ਵਰਗੀ ਮਿੱਠੀ ਮੰਨਿਆ ਜਾ ਸਕਦਾ ਹੈ। ਮਿਸ਼ਰੀ ਦਾ ਮਾਨੋ ਪਹਾੜ ਹੈ, ਹੁਣ ਮਿਸ਼ਰੀ ਦਾ ਬਹੁਤ ਵੱਡਾ ਪਰਬਤ ਹੋਵੇ, ਉਹਨੂੰ ਜਿੱਧਰੋਂ ਮਰਜ਼ੀ ਦੇਖੋ ਸਾਰੇ ਪਾਸਿਓਂ ਮਿੱਠਾ ਹੀ ਮਿੱਠਾ ਹੁੰਦਾ ਹੈ। ਬਿਲਕੁਲ ਇਸੇ ਤਰ੍ਹਾਂ ਗੁਰਬਾਣੀ ਦਾ ਭਾਵੇਂ ਆਪਾਂ ਪਾਠ ਕਰ ਲਈਏ, ਭਾਵੇਂ ਗੁਰਬਾਣੀ ਦਾ ਕੀਰਤਨ ਕਰ ਲਈਏ, ਔਰ ਭਾਵੇਂ ਕਰ ਲਈਏ ਗੁਰਬਾਣੀ ਦੀ ਕਥਾ, ਬਾਣੀ ਕਲਿਆਣ ਦਾ ਸਾਧਨ ਹੈ, ਭਰਮਾਂ ਦੇ ਜਮਦਰੇ ਖੁੱਲਣ ਵਾਲੀ ਇੱਕ ਚਾਬੀ ਹੈ। ਗੁਰੂ ਪਾਹੂ ਕੁੰਜੀ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨਕਾ ਤਾਗ ਨਾ ਉਗੜਾਇਆ ਵਰਨਾ ਕੁੰਜੀ ਹੱਥ। ਇਹ ਰੌਸ਼ਨੀ ਹੈ ਗੁਰਬਾਣੀ, ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਇਹ ਸਾਡੀ ਰਾਹ ਨੁਮਾਈ ਕਰਦੀ ਹੈ ਬਾਣੀ। ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏਗਾ। ਬਾਣੀ ਨਾਮ ਦੀ ਦਾਤੀ ਹੈ, ਗੁਰਬਾਣੀ ਭੋਗ ਦੀ ਦਾਤੀ ਹੈ, ਗੁਰਬਾਣੀ ਮੋਕਸ਼ ਦੀ ਦਾਤੀ ਹੈ, ਗੁਰਬਾਣੀ ਦੋਨਾਂ ਜਹਾਨਾਂ ਦੇ ਸੁੱਖ ਬਖਸ਼ਦੀ ਹੈ, ਭਰਮਾਂ ਦੇ ਜੰਦਰੇ ਖੋਲ੍ਹਦੀ ਹੈ, ਜੀਵ ਨੂੰ ਸੰਸਾਰੀ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ ਮਨ ਨੂੰ ਜਹਾਜ਼ ਬਣ ਜਾਂਦੀ ਹੈ, ਜੀਵ ਦੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਗੰਢ ਪਾਉਂਦੀ ਹੈ, ਜੀਵ ਨੂੰ ਬ੍ਰਹਮ ਵਿੱਚ ਅਭੇਦ ਕਰਨ ਵਾਸਤੇ ਸਮਰੱਥ ਹੈ। ਇਸ ਬਾਣੀ ਦੀ ਮਹਿਮਾ ਅਕਥਨੀ ਹੈ। ਇੱਕ ਵਾਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ, ਕਦੀ ਆਪ ਗੁਰਬਾਣੀ ਪੜ੍ਹਨ ਵਾਸਤੇ ਹੁਕਮ ਕਰ ਦਿਓ, ਕਦੀ ਆਪ ਗੁਰਬਾਣੀ ਨੂੰ ਸਰਵਣ ਕਰਨ ਵਾਸਤੇ ਹਿਦਾਇਤ ਦਿੰਦੇ ਹੋ, ਕਿਤੇ ਗੁਰਬਾਣੀ ਦਾ ਗਾਇਨ ਕਰਨ ਦੀ ਆਗਿਆ ਹੁੰਦੀ ਹੈ, ਕਿਤੇ ਗੁਰਬਾਣੀ ਦਾ ਵਿਚਾਰ ਕਰਨ ਵਾਸਤੇ ਆਪ ਸੰਗਤਾਂ ਨੂੰ ਨਸੀਹਤ ਦਿੰਦੇ ਹੋ। ਆਪ ਕਿਰਪਾ ਕਰਕੇ ਦੱਸੋ ਇਹਨਾਂ ਦਾ ਅਲਹਿਦਾ ਅਲਹਿਦਾ ਫਲ ਕੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣਗੇ ਗੁਰਸਿੱਖੋ, ਇਹ ਸਾਰੇ ਜ਼ਰੀਏ ਨੇ ਗੁਰਬਾਣੀ ਨਾਲ ਜੁੜਨ ਦੇ, ਭਾਵੇਂ ਸੁਣ ਲਿਆ ਜਾਵੇ, ਸੁਣਨਾ ਵੀ ਭਗਤੀ ਰੂਪ ਹੈ, ਸੁਣਨ ਮਾਤਰ ਦੇ ਨਾਲ ਵੀ ਦੁੱਖਾਂ ਕਲੇਸ਼ਾਂ ਪਾਪਾਂ ਦਾ ਨਾਸ਼ ਹੋ ਜਾਂਦਾ, ਗੁਰਬਾਣੀ ਨੂੰ ਪੜ੍ਹਨਾ ਇਹ ਵੀ ਪੁੰਨ ਰੂਪ ਹੈ, ਗੁਰਬਾਣੀ ਦਾ ਕੀਰਤਨ ਹੈ ਕਲਯੁਗ ਦੇ ਸਮੇਂ ਦੀ ਉੱਤਮ ਭਗਤੀ ਹੈ। ਇਸ ਦੀ ਤੁਹਾਨੂੰ ਅਲਹਿਦਾ ਅਲਹਿਦਾ ਫਲ ਦੱਸ ਰਹੇ ਹਾਂ। ਇੱਕ ਇਕੱਲਾ ਸਿੱਖ ਬੈਠਾ ਬਾਣੀ ਪੜ੍ਹ ਰਿਹਾ ਹੈ, ਇਕੱਲਾ ਬੈਠਾ ਹੈ, ਬਾਣੀ ਪੜ੍ਹ ਰਿਹਾ ਹੈ, ਬਾਣੀ ਦਾ ਰਸ, ਬਾਣੀ ਦਾ ਆਨੰਦ ਮਾਣ ਰਿਹਾ ਹੈ, ਆਪ ਤੇ ਉਸਨੂੰ ਰਸ ਆ ਰਿਹਾ ਹੈ, ਪਰ ਹੋਰ ਕਿਸੇ ਨੂੰ ਕੀ ਲਾਭ। ਤੇ ਇਉਂ ਹੈ ਜਿਸ ਤਰ੍ਹਾਂ ਕੋਈ ਜ਼ਿੰਮੇਦਾਰ ਆਪਣੇ ਖੇਤ ਦੇ ਵਿੱਚ ਖੂਹ ਪੁੱਟ ਲਵੇ, ਅੱਜ ਕੱਲ੍ਹ ਟਿਊਬਵੈਲ ਹੋ ਗਏ ਨੇ, ਕੋਈ ਜ਼ਿੰਮੀਦਾਰ ਆਪਣੇ ਖੇਤ ਦੇ ਵਿੱਚ ਟਿਊਬਵੈਲ ਲਾ ਲਵੇ, ਆਪਣਾ ਖੇਤ ਸਿੰਜ ਲਏ, ਉਸਨੇ ਆਪਣਾ ਖੇਤ ਭਰਾ ਹਰਾ ਭਰਾ ਕਰ ਲਿਆ, ਆਪਣੀ ਫਸਲ ਆਪਣੀ ਖੇਤੀ ਸਰਸਬਜ਼ ਕਰ ਲਈ, ਦੂਸਰੇ ਜ਼ਿੰਮੀਦਾਰਾਂ ਨੂੰ ਕੋਈ ਲਾਭ ਨਹੀਂ ਹੁੰਦਾ। ਇੱਕ ਆਸਮਾਨ ਤੇ ਬੱਦਲ ਚੜ੍ਹ ਕੇ ਆਉਂਦਾ ਹੈ, ਮੋਹਲੇ ਧਾਰ ਬਾਰਿਸ਼ ਹੁੰਦੀ ਹੈ। ਗੁਰਸਿੱਖੋ, ਜਿਹੜਾ ਗੁਰਬਾਣੀ ਦਾ ਅਖੰਡ ਕੀਰਤਨ ਹੈ, ਇਹ ਮਨੋ ਨਾਮ ਬਾਣੀ ਦੀ ਮੋਹਲੇ ਧਾਰ ਵਰਖਾ ਹੈ। ਮੋਹਲੇ ਧਾਰ ਵੀ ਬਹੁਤੀ ਦੇਰ ਨਹੀਂ ਪੈਂਦਾ, ਇੰਨਾ ਤੇਜ਼ ਪੈਂਦਾ ਕਿ ਉਹਦਾ ਅਸਰ ਵੀ ਕਈ ਵਾਰ ਜ਼ਮੀਨ ਵਿੱਚ ਗਹਿਰਾਈ ਤੱਕ ਨਹੀਂ ਹੁੰਦਾ, ਪਾਣੀ ਰੁੜ ਕੇ ਅੱਗੇ ਲੰਘ ਜਾਂਦਾ ਹੈ। ਗੁਰਬਾਣੀ ਦਾ ਅਖੰਡ ਕੀਰਤਨ ਹੋ ਰਿਹਾ ਹੋਵੇ, ਜੇ ਰਾਗਾਂ ਵਿੱਚ ਕੀਰਤਨ ਹੋ ਰਿਹਾ, ਜਿਨ੍ਹਾਂ ਨੂੰ ਤੇ ਰਾਗ ਵਿੱਦਿਆ ਦੀ ਸੂਝ ਹੈ, ਜਿਨ੍ਹਾਂ ਨੂੰ ਸੁਰਤਾਲ ਦਾ ਗਿਆਨ ਹੈ, ਉਹਨਾਂ ਨੂੰ ਬਹੁਤਾ ਆਨੰਦ ਪ੍ਰਾਪਤ ਹੁੰਦਾ। ਉਸ ਤੋਂ ਵੀ ਅੱਗੇ ਜਿਨ੍ਹਾਂ ਨੂੰ ਗੁਰਬਾਣੀ ਦੇ ਅਰਥਾਂ ਦਾ ਬੋਧ ਹੈ, ਉਹਨਾਂ ਦਾ ਮਨ ਅਖੰਡ ਕੀਰਤਨ ਵਿੱਚ ਬਹੁਤ ਜੁੜਦਾ ਹੈ, ਪਰ ਹਰ ਕਿਸੇ ਦਾ ਨਹੀਂ। ਜਿਵੇਂ ਮੋਹਲੇ ਧਾਰ ਮੀਂਹ ਪੈ ਰਿਹਾ ਹੋਵੇ, ਜਿਹੜੇ ਜ਼ਿੰਮੀਦਾਰਾਂ ਨੇ ਤੇ ਆਪਣੀਆਂ ਵੱਟਾਂ ਉੱਚੀਆਂ ਕੀਤੀਆਂ ਨੇ, ਉਹਨਾਂ ਦੇ ਖੇਤ ਵਿੱਚ ਤੇ ਪਾਣੀ ਖੜ ਜਾਂਦਾ ਹੈ, ਨਹੀਂ ਰੁੜ ਕੇ ਅੱਗੇ ਲੰਘ ਜਾਂਦਾ ਹੈ। ਪਰ ਗੁਰਸਿੱਖੋ, ਜੇ ਮੀਂਹ ਦੀ ਝੜੀ ਲੱਗ ਜਾਵੇ, ਨਿੱਕੀ ਬੂੰਦ ਦਾ ਮੀਂਹ ਸ਼ੁਰੂ ਹੋ ਜਾਵੇ, ਮੁਤਬਾਤਰ ਕਈ ਕਈ ਘੰਟੇ ਕਈ ਕਈ ਦਿਨ ਪੈਂਦਾ ਰਹੇ, ਉਹਦਾ ਅਸਰ ਜ਼ਮੀਨ ਵਿੱਚ ਬਹਿ ਗਹਿਰਾਈ ਤੱਕ ਹੁੰਦਾ ਹੈ। ਗੁਰਬਾਣੀ ਦੇ ਕੀਰਤਨ ਦੇ ਨਾਲ ਨਾਲ ਗੁਰਬਾਣੀ ਦੀ ਵਿਆਖਿਆ, ਗੁਰਬਾਣੀ ਦੀ ਵਿਚਾਰ ਵੀ ਹੁੰਦੀ ਰਹੇ। ਜਿਹੜੀ ਵਿਚਾਰ ਕੀਰਤਨ ਦੌਰਾਨ ਸਮਝ ਵਿੱਚ ਨਹੀਂ ਆਉਂਦੀ, ਗੁਰਸਿੱਖੋ, ਉਹ ਵਿਆਖਿਆ ਦੌਰਾਨ ਸਮਝ ਵਿੱਚ ਆ ਜਾਂਦੀ ਹੈ। ਕੀਰਤਨ ਦੇ ਨਾਲ ਨਾਲ ਗੁਰਬਾਣੀ ਦੀ ਕਥਾ ਜਾਂ ਗੁਰਬਾਣੀ ਦੀ ਵਿਆਖਿਆ ਹੁੰਦੀ ਰਹੇ ਕਿ ਸੋਨੇ ਉੱਪਰ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਸਰ ਸੰਗਤ ਸੰਤ ਬਾਬਾ ਅਤਲ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਨੇ ਆਪ ਨੂੰ ਨਸੀਹਤ ਇਹ ਦਿੱਤੀ ਵੀ ਗੁਰਬਾਣੀ ਦਾ ਕੀਰਤਨ ਵੀ ਕਰਨਾ ਹੈ ਔਰ ਨਾਲ ਗੁਰਬਾਣੀ ਦੀ ਵਿਆਖਿਆ ਵੀ ਕਰਨੀ ਹੈ। ਆਪ ਹਾਰਮੋਨੀਅਮ ਉੱਪਰ ਉਹਨਾਂ ਦੇ ਹੱਥ ਰਖਾਏ, ਕੀਰਤਨ ਸਿੱਖਣ ਵਾਸਤੇ ਪ੍ਰੇਰਨਾ ਦਿੱਤੀ, ਇਹ ਵੀ ਹੁਕਮ ਕੀਤਾ ਕਿ ਨਾਲ ਨਾਲ ਗੁਰਮਤ ਦੇ ਗ੍ਰੰਥ ਵੀ ਪੜ੍ਹਨੇ ਹਨ। ਸਾਰ ਸੰਗਤ ਇਉਂ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਨੇ ਆਪ ਨੂੰ ਮਾਨੋ ਇਹ ਵਰਦਾਨ ਦੇ ਦਿੱਤਾ ਵੀ ਤੁਹਾਡੇ ਪਾਸੋਂ ਅਸੀਂ ਕੀਰਤਨ ਦੀ ਸੇਵਾ ਲੈਣੀ ਹੈ। ਸਾਰ ਸੰਗਤ ਇਹ ਵਰਦਾਨ ਆਪ ਨੂੰ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੋਣੇ ਵਾਲਿਆਂ ਪਾਸੋਂ ਵੀ ਪ੍ਰਾਪਤ ਹੋਇਆ ਸੀ। ਇੱਕੋ ਹੀ ਵਾਰ ਉਹਨਾਂ ਨਾਲ ਮਿਲਾਪ ਹੋਇਆ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਜਿੱਥੇ ਮਸਤਵਾਣੇ ਵਾਲੇ ਮਹਾਂਪੁਰਖ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਸਨ। ਸੰਤ ਬਾਬਾ ਤ੍ਰਿ ਸਿੰਘ ਜੀ ਮਹਾਰਾਜ ਆਪਣੀ ਸੰਤ ਮੰਡਲੀ ਸਮੇਤ ਰੇਰੂ ਸਾਹਿਬ ਵਾਲੇ ਮਹਾਂਪੁਰਖ ਉੱਥੇ ਪਹੁੰਚੇ, ਉਹਨਾਂ ਨਾਲ ਮਿਲਾਪ ਹੋਇਆ। ਕਈ ਦਿਨ ਰੇਰੂ ਸਾਹਿਬ ਵਾਲੇ ਮਹਾਂਪੁਰਖ ਸ੍ਰੀ ਦਮਦਮਾ ਸਾਹਿਬ ਰਹੇ, ਵਿਸਾਖੀ ਦਾ ਜੋੜ ਮੇਲਾ ਸੀ, ਹੋਰ ਵੀ ਬੜੀਆਂ ਸੰਗਤਾਂ ਇਕੱਤਰ ਹੋਈਆਂ ਸਨ। ਫਿਰ ਜਦੋਂ ਮਹਾਂਪੁਰਖਾਂ ਨੂੰ ਵਿਦਾਇਗੀ ਲੈਣੀ ਸੀ ਵਾਪਸ ਰੇਰੂ ਸਾਹਿਬ ਆਉਣ ਵਾਸਤੇ, ਉਸ ਦਿਨ ਜਦੋਂ ਸੰਤ ਜੀ ਮਹਾਰਾਜ ਨਾਲ ਜਿੰਨੇ ਹੋਰ ਸਾਧੂ ਸਨ, ਜਿਤਨੇ ਹੋਰ ਰੇਰੂ ਸਾਹਿਬ ਦੇ ਸੇਵਾਦਾਰ ਸਨ, ਸਭਨਾਂ ਨੇ ਜਦੋਂ ਦੋਨਾਂ ਹੀ ਮਹਾਂਪੁਰਖਾਂ ਦੇ ਚਰਨਾਂ 'ਤੇ ਨਮਸਕਾਰ ਕੀਤੀ, ਆਪਣੇ ਵੱਡੇ ਸੰਤ ਜੀ ਮਹਾਰਾਜ ਨੇ ਜਦੋਂ ਮਸਤਵਾਣ ਵਾਲੇ ਮਹਾਂਪੁਰਖਾਂ ਦੇ ਚਰਨਾਂ 'ਤੇ ਮੱਥਾ ਟੇਕਿਆ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤਵਾਣੇ ਵਾਲਿਆਂ ਨੇ ਆਪਣੇ ਦੋਨੇ ਮਿਹਰ ਭਰੇ ਹੱਥ ਸੰਤ ਜੀ ਮਹਾਰਾਜ ਦੇ ਸੀਸ ਉੱਪਰ ਰੱਖ ਦਿੱਤੇ ਔਰ ਨਾਲ ਇਹ ਵਚਨ ਕੀਤਾ ਵੀ ਇਸ ਭੁਚੰਗੀ ਤੋਂ ਗੁਰੂ ਨਾਨਕ ਨੇ ਕੀਰਤਨ ਦੀ ਸੇਵਾ ਲੈਣੀ ਹੈ। ਸਾਰ ਸੰਗਤ ਇਹ ਦਾਰ ਤੇ ਮਨ ਨੂੰ ਆਪ ਧੁਰੋਂ ਹੀ ਲੈ ਕੇ ਆਏ ਸਨ। ਅੱਗੇ ਵੀ ਆਪਾਂ ਇੱਕ ਦਿਨ ਵਿਚਾਰ ਕੀਤੀ ਸੀ ਕਿ ਬਚਪਨ ਤੋਂ ਹੀ ਆਪ ਨੂੰ ਕੀਰਤਨ ਦਾ ਸ਼ੌਕ ਸੀ। ਜਿਹੜੇ ਪਟਿਆਲੇ ਤੋਪਖਾਨੇ ਦੇ ਫੌਜੀ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੀ ਸੰਗਤ ਕਰਨ ਵਾਲੇ, ਉਹਨਾਂ ਦਾ ਕੀਰਤਨੀ ਜੱਥਾ ਉਹ MES ਦੇ ਗੁਰਦੁਆਰਾ ਸਾਹਿਬ ਵੀਕੈਂਡ 'ਤੇ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਕਰਿਆ ਕਰਦੇ, ਉੱਥੇ ਵੀ ਆਪ ਜਾ ਕੇ ਹਾਜ਼ਰੀਆਂ ਭਰਦੇ, ਉਹਨਾਂ ਨਾਲ ਚਿਮਟੇ ਦੀ ਸੇਵਾ ਕਰਦੇ। ਕੀਰਤਨ ਵਿੱਚ ਜੁੜਨ ਦਾ ਸ਼ੌਕ ਤਾਂ ਪਹਿਲਾਂ ਤੋਂ ਹੀ ਸੀ, ਪਰ ਹੁਣ ਤਾਂ ਉਹਨਾਂ ਮਹਾਂਪੁਰਖਾਂ ਦਾ ਵਚਨ ਹੋ ਗਿਆ, ਬਲਕਿ ਵਰਦਾਨ ਮਿਲ ਗਿਆ। ਸਾਰ ਸੰਗਤ ਇਉਂ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਨੇ ਆਪ ਨੂੰ ਕਹਿ ਦਿੱਤਾ ਵੀ ਤੁਸੀਂ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਹੈ, ਨਾਲ ਸਾਧਨਾ ਵੀ ਕਰਨੀ ਹੈ, ਔਰ ਵਿਸ਼ੇਸ਼ ਤੌਰ 'ਤੇ ਤੁਹਾਡੀ ਜਿਹੜੀ ਸੇਵਾ ਇਹ ਕੀਰਤਨ ਦੀ ਹੈ। ਕਲਯੁਗ ਦੇ ਸਮੇਂ ਵਿੱਚ ਕੀਰਤਨ ਇਹ ਪ੍ਰਧਾਨ ਭਗਤੀ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਹਿ ਲੈਣਾ। ਬਿਰਤੀਆਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੋੜਨ ਵਾਸਤੇ ਕੀਰਤਨ ਨਾਲ ਉੱਤਮ ਜ਼ਰੀਆ ਹੋਰ ਕੋਈ ਹੋ ਨਹੀਂ ਸਕਦਾ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਇਹ ਪ੍ਰਧਾਨ ਭਗਤੀ ਹੈ। ਕਲਯੁਗ ਦੇ ਸਮੇਂ ਦਾ ਸਭ ਤੋਂ ਵੱਡਾ ਪੁੰਨ ਹੈ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ।
ਕੀਰਤਨ ਪ੍ਰਧਾਨਾ ਕਲਯੁਗ ਮੈਂ, ਕੀਰਤਨ ਪ੍ਰਧਾਨਾ
संगत संत बाबा अतर सिंह जी महाराज रेरू साहब वाले जिन्होंने आप उन्होंने अपने हथी एक बार खपनी पहनाई सतगुरु जी के चरणों च अरदास बेनती करके गरीब नवाज यह ईश्वर सिंह करनी करके तो पहला ही साध है। अज मैं इसमें साधुओं वाला बाणा पहना रहा आप साल दे साल संत बाबा करम सिंह जी महाराज होती मरदान वाले की सालाना बरसी का जोड़ मेला मनाने वास्ते सैदू जाया कर दे। सैदू पाकिस्तान विच है खैर आपां ते देखिया नहीं सुनन विच आया है कि उत्थे अटकर लुंडा दो दरिया इकट्ठे हुंदे हन उत्थे संत बाबा करम सिंह जी महाराज का और बाबा आया सिंह जी महाराज का शरीर जल प्रवाह किया गया सी। आप उत्थे जाके महापुरखों की याद सालाना जोड़ मेला मनाते जो अखीरली बार गए एक गुरमुख प्यारे ने आके बेनती की महाराज नूं आप पिछले साल इत्थे आए आपके दर्शन होए आपके चरणों च बेनती की आपने बख्शिश करके मैनूं अकाल पुरख वाहगुरु पासों एक भुचंगी दी दात दिवा दित्ती। सारथंग महापुरख कदे गल नहीं कहिंदे कि कोई दात असीं दित्ती है बल्कि जे कोई वचन करदे भी ने इहो ही वचन करदे ने भी गुरु भली करेगा जे अकाल पुरख वाहगुरु बख्शिश करेगा ये नहीं कहते कि असीं तैनूं ए दात बख्श देंगे। भाई नंद लाल जी कथन करते ने कि परमेश्वर के प्यारे संत जन ओ जीवन अकाल पुरख वाहगुरु के पासों बेअंत दातां दिवा देंदे हन और जरिया बनते हैं उन्हां दी सेवा करके या उन्हां दे वचनां पर पहरा दे के। गुरु अर्जन देव जी महाराज फुरमान करते हैं चार पदार्थ जे को मंग है बाकी होर गल्लां दे ते कहने की है ये पुत्र धियां ये छोटिया छोटिया गल्लां ने धर्म अर्थ काम मोख चारे पदार्थ सतपुरशां दी महापुरखां साधुओं की सेवा करके प्राप्त हो जाते हैं। पर सही मायने च साधु होवे जिसने अपने आप नूं साध्या होवे नौ द्वारे साध साध सदाया जिहड़ा मन साचा मुख साचा सोए अब न पेखा एक बिन कोए इहदे विच इह लक्षण सिफतां मौजूद होण नानक इह लक्षण ब्रह्म ज्ञानी होए। इहो जे साधु जीव नूं अकाल पुरख वाहिगुरु दे पासों चारे पदार्थ बेअंत होर दातां बख्शा दिंदे ने तो कदे हमें उहदे विच आ के कोई इहो जिहा वचन नहीं करदे कि ए दातां देण वास्ते असीं समर्थ हाँ। बेनती की महाराज आपने वचन किया सतगुरु जी की बख्शिश होई मैनूं भुचंगी की दात प्राप्त होई है हुण मेरी इच्छा यह है कि जिन्हें भी आप दे नाल साधु ने संत मंडली है सारियां नूं मैं ਨਵੇਂ ਵਸਤਰ ਛਵਾ ਕੇ ਦਿਆਂ, ਵਸਤਰਾਂ ਦੁਆਰਾ ਸਭਨਾਂ ਦੀ ਸੇਵਾ ਕਰਾਂ। ਸੰਤ ਬਾਬਾ ਤਰ ਸਿੰਘ ਜੀ ਮਹਾਰਾਜ ਕਹਿਣਗੇ ਵੀ ਗੁਰਮੁਖਾ ਸਾਡੀ ਤੇ ਕੋਈ ਇੱਛਾ ਨਹੀਂ, ਇਹ ਠੀਕ ਆ ਜੇ ਤੇਰਾ ਸੰਕਲਪ ਹੈ, ਇਹ ਤੇਰੀ ਭਾਵਨਾ ਹੈ, ਤੂੰ ਸੇਵਾ ਕਰ ਸਕਦਾ ਹੈ। ਸਾਰ ਸਿੰਘ ਤੋਂ ਗੁਰਮੁਖ ਅਗਲੇ ਦਿਨ ਇੱਕ ਦਰਜੀ ਸਿੰਘ ਨੂੰ ਨਾਲ ਲੈ ਆਇਆ, ਉਸਨੇ ਸਭਨਾਂ ਦੇ ਨਾਪ ਲੈ ਲਏ। ਉਸ ਗੁਰਮੁਖ ਨੂੰ ਬੁਲਾ ਕੇ ਸੰਤ ਜੀ ਮਹਾਰਾਜ ਕਹਿਣ ਲੱਗੇ ਵੀ ਠੀਕ ਹੈ, ਜੇ ਤੇਰੀ ਇੱਛਾ ਹੀ ਹੈ ਫਿਰ ਇਉਂ ਕਰੀ, ਜਿਹੜੇ ਬਾਕੀ ਸਾਡੇ ਨਾਲ ਸੇਵਾਦਾਰ ਨੇ, ਬਾਕੀ ਗੁਰਮੁਖ ਨੇ, ਉਹਨਾਂ ਵਾਸਤੇ ਤੂੰ ਜਿਹੜੇ ਆਮ ਸਾਦੇ ਚੋਲੇ ਹਨ ਉਹ ਬਣਵਾ ਕੇ ਲੈ ਆਈ, ਔਰ ਸਾਡੇ ਲਈ ਦੋ ਖਪਨੀਆਂ ਬਣਾ ਕੇ ਲਿਆਈ, ਇੱਕ ਸਾਡੇ ਲਈ, ਇੱਕ ਸਾਡਾ ਜਿਹੜਾ ਅਰਦਲੀ ਹੈ ਉਹਦੇ ਲਈ। ਖੈਰ ਕੁਝ ਦਿਨਾਂ ਬਾਅਦ ਉਹ ਗੁਰਮੁਖ ਵਸਤਰ ਲੈ ਕੇ ਆ ਗਿਆ, ਬਾਕੀ ਦੇ ਸਾਰੇ ਵਸਤਰ ਮਹਾਂਪੁਰਖਾਂ ਨੇ ਉਹਨਾਂ ਸੇਵਾਦਾਰਾਂ ਨੂੰ, ਗੁਰਮੁਖਾਂ ਨੂੰ ਵੰਡ ਦਿੱਤੇ, ਔਰ ਜਿਹੜੀਆਂ ਉਹ ਦੋ ਖਪਨੀਆਂ ਉਚੇਚੇ ਤੌਰ ਤੇ ਬਣਵਾਈਆਂ ਸਨ ਉਹ ਖਪਨੀਆਂ ਲੈ ਕੇ ਪਹੁੰਚ ਗਏ ਉਸ ਥਾਂ ਤੇ ਜਿੱਥੇ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਦਾ ਔਰ ਬਾਬਾ ਆਇਆ ਸਿੰਘ ਜੀ ਮਹਾਰਾਜ ਦਾ ਸਰੀਰ ਜਲ ਪ੍ਰਵਾਹ ਕੀਤਾ ਗਿਆ ਸੀ। ਫਿਰ ਉੱਥੇ ਖਲੋ ਕੇ ਆਪ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਅਰਦਾਸ ਕੀਤੀ, ਜੋ ਆਪਾਂ ਪਹਿਲਾਂ ਜ਼ਿਕਰ ਕੀਤਾ ਹੈ, ਗਰੀਬ ਨਵਾਜ਼ ਹੈ, ਈਸ਼ਰ ਸਿੰਘ ਕਰਨੀ ਕਰਕੇ ਤੇ ਪਹਿਲਾਂ ਹੀ ਸਾਧ ਹੈ, ਅੱਜ ਮੈਂ ਇਸਨੂੰ ਸਾਧੂਆਂ ਵਾਲਾ ਲਿਬਾਸ ਪਹਿਨਾ ਰਿਹਾ, ਆਪਨੇ ਕਿਰਪਾ ਕਰਨੀ, ਆਪਣੇ ਬਿਰਦ ਬਾਣੇ ਦੀ ਲਾਜ ਰੱਖ ਲੈਣੀ, ਸੁਣੋ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ, ਰਾਖ ਪੈਜ ਨਾਮ ਆਪਣੇ ਕੀ ਕਰਨ ਰਾਵਣ ਹਾਰੇ,
ਰੱਖੀ ਸਤਿਗੁਰ ਜੀ ਪੈਜ ਨਾਮ ਆਪਣੇ ਦੀ, ਰੱਖੀ ਸਤਿਗੁਰ ਜੀ ਪੈਜ ਨਾਮ ਆਪਣੇ ਦੀ,
ਸਾਰ ਸੰਗਤ ਇਉਂ ਅਰਦਾਸ ਬੇਨਤੀ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਮਹਾਂਪੁਰਖਾਂ ਨੇ ਇੱਕ ਆਪਣੀ ਆਪ ਪਾ ਲਈ, ਇੱਕ ਆਪਣੇ ਵੱਡੇ ਸੰਤ ਜੀ ਮਹਾਰਾਜ ਨੂੰ ਪਹਿਨਾ ਦਿੱਤੀ। ਖੈਰ ਇਉਂ ਸੇਵਾ ਦੁਆਰਾ ਆਪ ਨੇ ਸੰਤ ਬਾਬਾ ਤ੍ਰਿਸੰਗ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੀ ਅਤਿਅੰਤ ਪ੍ਰਸੰਨਤਾ ਲੈ ਲਈ। ਉਹਨਾਂ ਪਾਸੋਂ ਕੀਰਤਨ ਦੁਆਰਾ ਜਗਤ ਦੀ ਸੇਵਾ ਕਰਨ ਦਾ ਵਰਦਾਨ ਲੈ ਲਿਆ। ਹੁਣ ਜਦੋਂ ਮਹਾਂਪੁਰਖ ਸੰਤ ਬਾਬਾ ਤ੍ਰਿਸੰਗ ਜੀ ਮਹਾਰਾਜ ਆਪਣੇ ਨਿੱਜ ਧਾਮ ਨੂੰ ਗਏ, ਅਸਥਾਨ ਦੀ ਸੇਵਾ ਤੇ ਸੰਤ ਬਾਬਾ ਭਗਵਾਨ ਸਿੰਘ ਜੀ ਉਹਨਾਂ ਮਹਾਂਪੁਰਖਾਂ ਨੂੰ ਸੌਂਪੀ ਗਈ, ਕਿਉਂਕਿ ਬੜੇ ਲੰਮੇ ਸਮੇਂ ਤੋਂ ਉੱਥੇ ਰਹਿੰਦੇ ਸਨ ਔਰ ਸੰਤ ਬਾਬਾ ਤ੍ਰਿਸੰਗ ਜੀ ਮਹਾਰਾਜ ਜੇਰੂ ਸਾਹਿਬ ਵਾਲੇ ਉਹਨਾਂ ਦਾ ਖਿੱਤ ਵੀ ਕਰਦੇ ਸਨ। ਇੱਕ ਵਾਰ ਦਾ ਜ਼ਿਕਰ, ਉਹਨਾਂ ਦੇ ਮਾਂ ਬਾਪ ਜਿਹੜੇ ਉਹਨਾਂ ਦੀ ਬਚਪਨ ਦੀ ਅਵਸਥਾ ਹੀ ਸੀ ਜਦੋਂ ਅਕਾਲ ਚਲਾਣਾ ਕਰ ਗਏ। ਸੰਤ ਬਾਬਾ ਤ੍ਰਿਸੰਗ ਜੀ ਮਹਾਰਾਜ ਰੇਰੂ ਸਾਹਿਬ ਵਾਲੇ ਬੈਠੇ ਨੇ ਆਪਣੀ ਮੌਜ ਦੇ ਵਿੱਚ, ਜਿਹੜੇ ਬਾਬਾ ਭਗਵਾਨ ਸਿੰਘ ਜੀ ਦੇ ਸੰਬੰਧੀ ਸਨ ਉਹ ਕਹਿਣ ਲੱਗੇ, ਮਹਾਰਾਜ ਤੁਹਾਡਾ ਭਗਵਾਨ ਤੇ ਯਤੀਮ ਹੋ ਗਿਆ। ਉਹ ਮਹਾਂਪੁਰਖ ਕਹਿਣ ਲੱਗੇ, ਭਾਈ ਕਦੀ ਭਗਵਾਨ ਵੀ ਯਤੀਮ ਹੁੰਦਾ ਹੈ? ਉਹ ਤੇ ਸਭਨਾਂ ਦਾ ਆਸਰਾ ਹੈ, ਉਹ ਤੇ ਪਰਵਤਗਾਰ ਹੈ, ਕਰੋੜਾਂ ਜੀਵਾਂ ਦੀ ਪਾਲਣਾ ਕਰਦਾ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾਰੇ, ਪ੍ਰਤ ਪਾਲਾ ਨਿਤ ਸਾਰ ਸੰਭਾਲਿਆ, ਇੱਕ ਗੁਣ ਨਹੀਂ ਮੂਰਖ ਜਾਤਾਰੇ। ਸੇਵਕ ਕਹਿ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ, ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੈ ਕੋ ਤੂੰ ਕਦਕਾ, ਬ੍ਰਹਮਾ ਵਿਸ਼ਨ ਸਰੇ ਤੈ ਅਗਣਤ, ਤਿਨ ਕਉ ਮੋਹ ਭਇਆ ਮਦ ਮਦ ਕਾ, ਚੌਰਾਸੀ ਲਗ ਜੋਨ ਉਪਾਈ, ਰਿਜਕ ਦੀਆ ਸਭੋਂ ਕੋ ਤਦ ਕਾ। ਉਹਦੇ 84 ਲੱਖ ਜੀਵ ਜਨਤਾ ਦੀ ਰੋਜ਼ੀ ਉਹਨਾਂ ਨੂੰ ਪਹੁੰਚਾਉਂਦਾ ਹੈ, ਉਹ ਕਿਵੇਂ ਯਤੀਮ ਹੋ ਸਕਦਾ? ਮਹਾਰਾਜ, ਅਸੀਂ ਉਸ ਭਗਵਾਨ ਦੀ ਗੱਲ ਨਹੀਂ ਕਰ ਰਹੇ ਜਿਹੜਾ ਤੁਹਾਡਾ ਸੇਵਕ ਹੈ, ਇਹਦੀ ਗੱਲ ਕਰ ਰਹੇ ਹਾਂ। ਕਹਿਣ ਲੱਗੇ, ਭਾਈ ਇਹ ਵੀ ਯਤੀਮ ਨਹੀਂ, ਇਹਦੇ ਸਿਰ ਤੇ ਗੁਰੂ ਦਾ ਮਿਹਰ ਭਰਿਆ ਹੱਥ ਰਹੇ ਤੇ ਯਤੀਮਾਂ ਦਾ ਆਸਰਾ ਬਣੇਗਾ। ਸੰਤ ਬਾਬਾ ਭਗਵਾਨ ਸਿੰਘ ਜੀ ਬੜੇ ਲੰਮੇ ਸਮੇਂ ਤੋਂ ਉੱਥੇ ਸੇਵਾ ਕਰ ਰਹੇ ਸਨ। ਜਿਹੜਾ ਦੁਸਹਿਰੇ ਦਾ ਭੋਗ ਸੀ ਸੰਤ ਬਾਬਾ ਤ੍ਰਿਸੰਗ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦਾ, ਉਸ ਭੋਗ ਤੇ ਅਸਥਾਨ ਦੀ ਸੇਵਾ ਸੰਤ ਬਾਬਾ ਭਗਵਾਨ ਸਿੰਘ ਜੀ ਨੂੰ ਸੌਂਪੀ ਗਈ। ਪਰ ਸੰਗਤਾਂ ਵਿੱਚ ਇਹ ਗੱਲ ਵੀ ਵਿਦਿਤ ਸੀ, ਇਹਨਾਂ ਮਹਾਂਪੁਰਖਾਂ ਨੂੰ ਵੀ ਸੰਤ ਬਾਬਾ ਤ੍ਰਿਸੰਗ ਜੀ ਮਹਾਰਾਜ ਨੇ ਆਪ ਆਪਣੇ ਹੱਥੀਂ ਖਪਨੀ ਪਹਿਨਾਈ ਹੈ, ਇਹਨਾਂ ਨੂੰ ਵੀ ਕੀਰਤਨ ਦੀ ਸੇਵਾ ਬਖਸ਼ੀ ਹੈ, ਸੰਗਤਾਂ ਉਹਨਾਂ ਦਾ ਵੀ ਬੜਾ ਹਿੱਤ ਕਰਦੀਆਂ। ਸੰਤ ਬਾਬਾ ਭਗਵਾਨ ਸਿੰਘ ਜੀ ਦਾ ਮਨ ਵੀ ਦੁਬਿਧਾ ਵਿੱਚ ਸੀ, ਇਹ ਵੀ ਮਹਾਂਪੁਰਖਾਂ ਦੀ ਬਖਸ਼ਿਸ਼ ਦੇ ਪਾਤਰ ਨੇ, ਸੰਗਤਾਂ ਵੀ ਇਹਨਾਂ ਦਾ ਹਿੱਤ ਕਰਦੀਆਂ ਨੇ। ਜਦੋਂ ਬਾਬਾ ਭਗਵਾਨ ਸਿੰਘ ਜੀ ਨੇ ਦੇਖਿਆ ਕਿ ਇਹਨਾਂ ਦਾ ਮਨ ਤੇ ਉਪਰਾਮ ਰਹਿੰਦਾ ਹੈ, ਉਹਨਾਂ ਦਾ ਮੱਥਾ ਠਣਕਿਆ ਵੀ ਕਿਤੇ ਉਹ ਗੱਲ ਨਾ ਹੋਵੇ ਵੀ ਜੇ ਕਿਤੇ ਇਹ ਇੱਥੋਂ ਚਲੇ ਗਏ ਤਾਂ ਲੋਕਾਂ ਨੇ ਸਾਨੂੰ ਕਹਿਣਾ ਹੈ ਵੀ ਇਹਨਾਂ ਦਾ ਆਪਸ ਵਿੱਚ ਤਾਲਮੇਲ ਨਹੀਂ ਬੈਠਿਆ, ਸ਼ਾਇਦ ਕਿਸੇ ਕੋਲੋਂ ਨਾਰਾਜ਼ ਹੋ ਕੇ ਚਲੇ ਗਏ। ਪਰ ਸਾਰੇ ਸੰਗਤ ਮਹਾਂਪੁਰਖਾਂ ਦੇ ਮਨ ਵਿੱਚ ਸੀ ਵੈਰਾਗ, ਸੰਤ ਬਾਬਾ ਤ੍ਰਿਸੰਗ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ ਸੱਚਖੰਡ ਜਾਣ ਦਾ। ਅਸਥਾਨ ਵੀ ਉਹ ਹੀ ਸੀ, ਪਰ ਜਿਹਨਾਂ ਪਾਸੋਂ ਗੁਰਮਤਿ ਦੀ ਸੇਧ ਪ੍ਰਾਪਤ ਹੋਈ ਸੀ ਉਹਨਾਂ ਦੇ ਦਰਸ਼ਨ ਨਹੀਂ ਹੁੰਦੇ। ਕਦੇ ਬਗੀਚੀ ਵਿੱਚ ਜਾਂਦੇ ਨੇ ਜਿੱਥੇ ਮਹਾਂਪੁਰਖ ਅੰਮ੍ਰਿਤ ਵੇਲੇ ਇਸ਼ਨਾਨ ਕਰਿਆ ਕਰਦੇ, ਰਾਤ ਦੇ ਵਕਤ ਆਰਾਮ ਕਰਦੇ, ਕਦੀ ਗੋਖੇ ਦੀ ਛੱਪੜੀ ਵਾਲੀ ਥਾਂ ਤੇ ਜਾਂਦੇ ਨੇ ਜਿੱਥੇ ਅੰਮ੍ਰਿਤ ਵੇਲੇ ਰੱਬ ਦੇ ਵਸਲ ਰੱਬ ਦੀ ਬੰਦਗੀ ਵੀ ਜੁੜ ਕੇ ਬੈਠਦੇ, ਕਦੀ ਬਾਹਰ ਜੀ ਟੀ ਰੋਡ ਤੇ ਉਸ ਬਗੀਚੀ ਵਿੱਚ ਉਸ ਖੂਹੀ ਤੇ ਜਾਂਦੇ ਜਿੱਥੇ ਦੁਪਹਿਰ ਤੋਂ ਪਹਿਲਾਂ ਸੰਤ ਜੀ ਮਹਾਰਾਜ ਬੈਠ ਕੇ ਰੱਬ ਦੀ ਬੰਦਗੀ ਕਰਦੇ, ਉੱਥੋਂ ਦੇ ਦਰਖਤਾਂ ਤੋਂ ਉੱਥੋਂ ਦੀ ਮਿੱਟੀ ਤੋਂ ਉੱਥੋਂ ਦੇ ਵਾਤਾਵਰਣ ਤੋਂ ਕੁਝ ਪੁੱਛਣ ਦੀ ਕੋਸ਼ਿਸ਼ ਕਰਦੇ, ਨੇਤਰਾਂ 'ਚ ਹਰ ਵਕਤ ਤਰਪ ਤਰਪ ਵੈਰਾਗ ਦੇ ਆਂਸੂ ਜਾਂਦੇ ਰਹਿੰਦੇ, ਕਿਉਂਕਿ ਸਾਰ ਸੰਗ ਜਿਹੜਾ ਵਿਛੋੜੇ ਦਾ ਦੁੱਖ ਹੈ ਨਾ, ਠੀਕ ਹੈ ਸੰਤ ਮੂਹੇ ਕਿਆਰ ਹੋਈ ਹੈ ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਗਤ ਬਾਪੁਰੇ ਜੋ ਹਟ ਹੈ ਹਾਟ ਬਿਕਾਏ। ਸਾਰ ਸੰਗਤ ਮਹਾਂਪੁਰਖਾਂ ਦੀ ਯਾਦ ਜਿਹੜਾ ਵੈਰਾਗ ਹੈ ਇਹ ਕਿਸੇ ਮੋਹ ਦਾ ਪ੍ਰਤੀਕ ਨਹੀਂ, ਬਲਕਿ ਉਹਨਾਂ ਮਹਾਂਪੁਰਖਾਂ ਦੀ ਕਰਨੀ ਜਾਂ ਜਿਹੜੇ ਗੁਰਮਤ ਦੇ ਗੁਣ ਉਹਨਾਂ ਪਾਸੋਂ ਗ੍ਰਹਿਣ ਕੀਤੇ ਹਨ, ਇਹ ਵੈਰਾਗ ਉਹਨਾਂ ਗੁਣਾਂ ਪ੍ਰਤੀ ਮਨ ਨੂੰ ਕ੍ਰਿਤਗਤਾ ਹੋਇਆ ਕਰਦੀ ਹੈ। ਜਦੋਂ ਐਸੀ ਵੈਰਾਗ ਦੀ ਅਵਸਥਾ ਹੋਵੇ ਫਿਰ ਤਾਂ ਜੀਵ ਆਪ ਵੀ ਰੋਂਦਾ ਹੈ, ਇਉਂ ਪ੍ਰਤੀਤ ਹੁੰਦਾ ਸਾਰਾ ਜਹਾਨ ਹੀ ਰੋ ਰਿਹਾ ਹੋਵੇ। ਮੈਂ ਰੋਵੰਦੀ ਸਭ ਜਗ ਰੁਨਾ ਰੁਨੜੇ ਬਣੋ ਪੰਖੇਰੂ, ਇੱਕ ਨਾ ਰੁਨਾ ਮੇਰੇ ਤਨਕਾ ਬਿਰਹਾ ਜਿਨਹੋਂ ਬਿਰਹੋਂ ਵਿਛੋੜੀ। ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕਰਨ ਪਿਆਰੇ, ਭੇਜ ਨਾ ਸਕਾਂ ਕੋਏ ਆਓ ਸੁਭਾਗੀ ਨੀਂਦੜੀਏ, ਮਤ ਸਹੁ ਦੇਖਾਂ ਸੋਏ। ਸਤਿਗੁਰੂ ਜੀ ਫੁਰਮਾਨ ਕਰ ਰਹੇ ਨੇ, ਵਿਛੋੜਾ ਸੁਣੈ ਦੁੱਖ ਵਿਰ ਡਿੱਠੇ ਮਰਯੋਦ, ਬਾਦ ਪਿਆਰੇ ਆਪਣੇ ਬਿਰਹੀ ਨਾ ਤੇ ਰੋਦ।
ਬਾਦ ਪਿਆਰੇ ਆਪਣੇ ਬਾਜ ਪਿਆਰੇ ਆਪਣੇ ਬਾਦ ਪਿਆਰੇ ਆਪਣੇ ਬਾਜ ਪਿਆਰੇ ਆਪਣੇ
ਸਿੰਘ ਜੀ ਰੇਰੂ ਸਾਹਿਬ ਵਾਲੇ ਮਹਾਂਪੁਰਖਾਂ ਨੂੰ ਜਦੋਂ ਇਸ ਗੱਲ ਦਾ ਖਰਸ਼ਾ ਹੋਇਆ ਵੀ ਕਿਤੇ ਐਸਾ ਨਾ ਹੋਵੇ, ਇਸ ਉਪਰਾਮਤਾ ਵਿੱਚ ਇਹ ਸਥਾਨ ਹੀ ਛੱਡ ਕੇ ਚਲੇ ਜਾਣ, ਕਿਉਂਕਿ ਸੰਗਤਾਂ ਵੀ ਆਪਦਾ ਹਿੱਤ ਕਰਦੀਆਂ ਸਨ। ਸਾਰ ਸੰਗਤ ਵੱਡੇ ਸੰਤ ਜੀ ਮਹਾਰਾਜ ਤੇ ਜਿਸ ਤਰ੍ਹਾਂ ਪਹਿਲਾਂ ਵੀ ਇੱਕ ਦਿਨ ਅਰਜ਼ ਕੀਤੀ ਸੀ, ਆਪਣੇ ਉਸ ਜੀਵਨ ਨਾਲ ਸੰਬੰਧਿਤ ਕਿਸੇ ਘਟਨਾ ਦਾ ਜ਼ਿਕਰ ਬਹੁਤ ਘੱਟ ਹੀ ਕਰਿਆ ਕਰਦੇ। ਆਪਾਂ ਉਹਨਾਂ ਦਾ ਕੀਰਤਨ ਵਿਖਿਆਨ ਸੁਣਦੇ ਰਹੇ ਹਾਂ, ਜਿਨ੍ਹਾਂ ਨੇ ਪ੍ਰਤੱਖ ਨਹੀਂ ਸੁਣਿਆ ਉਹਨਾਂ ਨੇ ਟੇਪ ਰਿਕਾਰਡਰ ਉਹਨਾਂ ਦੀ ਵੀਡੀਓ ਰਿਕਾਰਡਿੰਗ ਦੇਖੀ ਹੈ ਸੁਣੀ ਹੈ। ਉਹ ਮਹਾਂਪੁਰਖਾਂ ਦੇ ਇਸ ਸੰਪਰਦਾਇ ਦੇ ਭਾਈ ਦਇਆ ਸਿੰਘ ਜੀ ਤੋਂ ਲਾ ਕੇ ਸੰਤ ਬਾਬਾ ਤਿਲਕ ਸਿੰਘ ਜੀ ਮਹਾਰਾਜ ਜੀ ਰੇਰੂ ਸਾਹਿਬ ਵਾਲਿਆਂ ਤੱਕ ਉਹਨਾਂ ਦੇ ਜੀਵਨ ਬਿਰਤਾਂਤ ਸੁਣਾਉਂਦੇ, ਪਰ ਆਪਣੇ ਜੀਵਨ ਨਾਲ ਸੰਬੰਧਿਤ ਕਿਸੇ ਘਟਨਾ ਦਾ ਜ਼ਿਕਰ ਕਦੇ ਕਦਾਂ ਹੀ ਕਰਦੇ। ਛੋਟੇ ਸੰਤ ਜੀ ਮਹਾਰਾਜ ਆਪਣੀ ਮੌਜ ਦੇ ਵਿੱਚ ਆ ਕੇ, ਕਿਉਂਕਿ ਉਹਨਾਂ ਦਾ ਸੁਭਾਅ ਖੁੱਲ੍ਹਾ ਡੁੱਲਾ ਸੀ, ਉਹ ਦੱਸਿਆ ਕਰਦੇ ਵੀ ਜਦੋਂ ਸੰਤਾਂ ਨੂੰ ਬਾਬਾ ਭਗਵਾਨ ਸਿੰਘ ਜੀ ਨੂੰ ਸ਼ੱਕ ਪੈ ਗਿਆ ਨਾ, ਉਹਨਾਂ ਨੇ ਸਾਡੇ ਨਾਲ ਇੱਕ ਪੱਕਾ ਹੀ ਬੰਦਾ ਛੱਡ ਦਿੱਤਾ। ਅਸੀਂ ਜਦੋਂ ਉੱਠੀ ਉਹ ਵੀ ਉੱਠ ਖੜਿਆ ਕਰੇ, ਜਿੱਥੇ ਜਾ ਕੇ ਬੈਠੀਏ ਬੰਦਗੀ ਵਿੱਚ ਜੁੜ ਕੇ ਉਹ ਵੀ ਨਾਲ ਬੈਠ ਜਾਇਆ ਕਰੇ। ਅਤੇ ਅਸੀਂ ਵੀ ਸਮਝ ਗਏ ਵੀ ਸਾਡੇ ਪਿੱਛੇ ਲੱਗਿਆ ਹੈ। ਪਰ ਇੱਕ ਦਿਨ ਦਾ ਜ਼ਿਕਰ ਸੰਤ ਜੀ ਮਹਾਰਾਜ ਦੱਸਿਆ ਕਰਦੇ ਵੀ ਉਹ ਵਿਚਾਰੇ, ਉਹ ਬਜ਼ੁਰਗ ਸੀ, ਉਹਨੂੰ ਚੜ੍ਹ ਗਿਆ ਮਲੇਰੀਏ ਦਾ ਬੁਖਾਰ, ਉਹ ਤੇ ਪਿਆ ਥਰ ਥਰ ਕੰਬੇ। ਅਸੀਂ ਉਸਨੂੰ ਕਿਹਾ ਵੀ ਤੂੰ ਜਾ ਇਸ ਸਥਾਨ ਤੇ ਜਾ ਕੇ ਵੀ ਦਵਾਈ ਬੂਟੀ ਲੈ ਲੈ, ਜੇ ਕਿਤੇ ਇੱਥੇ ਹੀ ਨਾ ਤੇਰਾ ਕੀਰਤਨ ਸੋਹਲਾ ਪੜਿਆ ਜਾਵੇ। ਸਾਡੇ ਪਾਸ ਤੇ ਕੋਈ ਐਸੀ ਦਵਾਈ ਨਹੀਂ ਮਲੇਰੀਏ ਦੀ ਤੈਨੂੰ ਦੇਣ ਵਾਸਤੇ, ਵੀ ਤੂੰ ਜਾ ਸਥਾਨ ਤੇ, ਉੱਥੇ ਜਾ ਕੇ ਦਵਾਈ ਲੈ ਕੇ ਦੁੱਧ ਵਗੈਰਾ ਪੀ ਲੈ, ਜਾ ਕੇ ਆਰਾਮ ਕਰ। ਉਹ ਵਿਚਾਰਾ ਮਜਬੂਰੀ ਬਸ ਉੱਥੋਂ ਚੱਲ ਪਿਆ, ਔਰ ਸੰਤ ਜੀ ਮਹਾਰਾਜ ਦੱਸਿਆ ਕਰਦੇ ਵੀ ਅਸੀਂ ਉੱਥੋਂ ਨਹਿਰ ਪੈ ਗਏ, ਬਹੁਤ ਸਾਰੇ ਗੁਰੂ ਧਾਮਾਂ ਦੀ ਯਾਤਰਾ ਕਰਦੇ ਕਰਦੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ। ਕਈ ਦਿਨ ਉੱਥੇ ਰਹਿ ਕੇ ਦਰਸ਼ਨ ਮਿਲੇ ਕੀਤੇ, ਫਿਰ ਉੱਥੋਂ ਅੱਗੇ ਚਾਲੇ ਮਾਰ ਦਿੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਵਾਸਤੇ, ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ। ਉੱਥੇ ਰਹਿ ਕੇ ਗੁਰੂ ਕੀ ਪਵਿੱਤਰ ਨਗਰੀ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਵਸਦੀ ਸਗਨ ਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮ ਜਾਏ ਨਹਾਇਆ ਰਾਮਦਾਸ ਸਰ। ਰੋਜ਼ਾਨਾ ਅੰਮ੍ਰਿਤ ਸਰੋਵਰ ਚ ਇਸ਼ਨਾਨ ਕਰਨਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕਰਨਾ। ਕਈ ਦਿਨ ਅਸੀਂ ਉੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਹੀ ਰਹੇ। ਇੱਕ ਦਿਨ ਅਸੀਂ ਬੈਠੇ ਸਾਂ ਪ੍ਰਕਰਮਾ ਦੇ ਵਿੱਚ, ਇੱਕ ਮਹਾਂਪੁਰਖ ਸੰਤ ਬਾਬਾ ਤਿਲਕ ਸਿੰਘ ਜੀ ਮਹਾਰਾਜ ਤੋਂ ਗੁਰੂ ਸਾਹਿਬ ਬਾਬਾ ਬਿਸ਼ਨ ਸਿੰਘ ਜੀ ਰੌਣੀ ਵਾਲੇ ਆ ਗਏ, ਉਹਨਾਂ ਨੇ ਸਾਨੂੰ ਪਹਿਚਾਣ ਲਿਆ। ਉਹਨਾਂ ਨਾਲ ਨਾਲ ਕਾਫੀ ਸਿੱਖ ਸੰਗਤਾਂ ਸਨ, ਉਹਨਾਂ ਨੇ ਸਾਡੇ ਵਸਤਰ ਦੇਖੇ ਵੀ ਫਟੇ ਪੁਰਾਣੇ ਨੇ, ਕਿਉਂਕਿ ਸਾਨੂੰ ਖਾਣ ਪਾਣ ਦਾ ਪਹਿਨਣ ਦਾ ਤੇ ਕੋਈ ਧਿਆਨ ਹੀ ਨਹੀਂ ਸੀ, ਉਪਰਾਮਤਾ ਹੀ ਇਤਨੀ ਸੀ, ਮਨ ਵਿੱਚ ਵੈਰਾਗ ਹੀ ਇਹੋ ਜਿਹਾ ਸੀ। ਉਹਨਾਂ ਮਹਾਂਪੁਰਖਾਂ ਨੇ ਆਪਣੇ ਉਹਨਾਂ ਨਾਲ ਦੇ ਸਿੰਘੀਆਂ ਨੂੰ ਪ੍ਰੇਰਿਆ ਵੀ ਤੁਹਾਡੇ ਪਾਸ ਸੇਵਾ ਦਾ ਮੌਕਾ ਹੈ, ਸੇਵਾ ਦੀ ਲੁੱਟ ਲੁੱਟ ਲਓ, ਇਹ ਵਾਰ ਵਾਰ ਵਕਤ ਨਹੀਂ ਮਿਲਣਾ। ਉਹਨਾਂ ਨੂੰ ਪ੍ਰੇਰਿਆ, ਸੰਗਤਾਂ ਨੇ ਸਾਨੂੰ ਨਵੇਂ ਵਸਤਰ ਸਵਾ ਕੇ ਦਿੱਤੇ। ਫਿਰ ਬਾਬਾ ਬਿਸ਼ਨ ਸਿੰਘ ਜੀ ਕਹਿਣ ਲੱਗੇ ਵੀ ਤੁਸੀਂ ਆਪਣਾ ਕੋਈ ਠਿਕਾਣਾ ਬਣਾਇਆ ਜਾਂ ਨਹੀਂ। ਵੀ ਵੱਡੇ ਸਾਡੇ ਤੇ ਚੁੱਪ ਰਹੇ, ਅਸੀਂ ਕਿਹਾ ਵੀ ਅਸੀਂ ਤੇ ਇੱਥੇ ਰੋਜ਼ ਅੰਮ੍ਰਿਤ ਵੇਲੇ ਅੰਮ੍ਰਿਤ ਸਰੋਵਰ ਚ ਇਸ਼ਨਾਨ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਗੁਰਬਾਣੀ ਦਾ ਕੀਰਤਨ ਸਰਵਣ ਕਰਦੇ ਹਾਂ। ਗੁਰੂ ਰਾਮਦਾਸ ਜੀ ਮਹਾਰਾਜ ਦੇ ਲੰਗਰ ਦੇ ਵਿੱਚੋਂ ਅੱਠੀ ਪਹਿਰੀ ਪ੍ਰਸ਼ਾਦਾ ਛਕ ਲੈਂਦੇ ਹਾਂ, ਥੋੜ੍ਹੀ ਬਹੁਤ ਸੇਵਾ ਕਰ ਲੈਂਦੇ ਹਾਂ, ਬਾਕੀ ਦਾ ਸਮਾਂ ਇੱਥੇ ਇਸ ਪ੍ਰਕਰਮਾ ਵਿੱਚ ਬੈਠ ਕੇ ਹੀ ਰੱਬ ਦੀ ਬੰਦਗੀ ਵੀ ਜੁੜ ਕੇ ਬਤੀਤ ਕਰਦੇ ਹਾਂ। ਉਹ ਸੰਤ ਬਾਬਾ ਬਿਸ਼ਨ ਸਿੰਘ ਜੀ ਆਪਣੇ ਵੱਡੇ ਸੰਤ ਜੀ ਮਹਾਰਾਜ ਨੂੰ ਵਿਸ਼ੇਸ਼ ਤੌਰ ਤੇ ਕਹਿਣ ਲੱਗੇ ਵੀ ਤੁਹਾਨੂੰ ਤੇ ਸੰਤਾਂ ਨੇ, ਸੰਤ ਬਾਬਾ ਤਿਲਕ ਸਿੰਘ ਜੀ ਮਹਾਰਾਜ ਨੇ ਕੀਰਤਨ ਦੀ ਸੇਵਾ ਸੌਂਪੀ ਹੈ, ਤੁਹਾਡੇ ਮੋਢਿਆਂ ਉੱਪਰ ਤੇ ਜ਼ਿੰਮੇਵਾਰੀ ਦਾ ਬਹੁਤ ਵੱਡਾ ਭਾਰ ਹੈ ਵੀ ਤੁਸੀਂ ਮਹਾਂਪੁਰਖਾਂ ਦਾ ਵਚਨ ਨਿਭਾਓ, ਕੀਰਤਨ ਦੁਆਰਾ ਸਿੱਖ ਜਗਤ ਦੀ ਸੇਵਾ ਸ਼ੁਰੂ ਕਰੋ, ਕਿਉਂਕਿ ਮਹਾਂਪੁਰਖਾਂ ਦਾ ਵਚਨ ਮੰਨਣ ਵਿੱਚ ਹੀ ਕਲਿਆਣ ਹੋਇਆ ਕਰਦੀ ਹੈ। ਅਸੀਂ ਕਿਹਾ ਵੀ ਸਾਡਾ ਤੇ ਕੋਈ ਇਸ ਤਰ੍ਹਾਂ ਦਾ ਖਿਆਲ ਹੀ ਨਹੀਂ। ਉਹ ਮਹਾਂਪੁਰਖ ਕਹਿਣਗੇ ਵੀ ਤੁਹਾਡਾ ਤੇ ਕੋਈ ਖਿਆਲ ਨਹੀਂ, ਪਰ ਜਿਹੜਾ ਮਹਾਂਪੁਰਖਾਂ ਦਾ ਵਚਨ ਹੈ ਉਹ ਵੀ ਤੇ ਫਲੀਭੂਤ ਹੋਣਾ ਹੈ। ਤੁਹਾਨੂੰ ਆਪਣਾ ਕੋਈ ਸਥਾਨ, ਆਪਣਾ ਕੋਈ ਟਿਕਾਣਾ ਬਣਾਉਣਾ ਪਏਗਾ। ਤੁਸੀਂ ਇਸ ਤਰ੍ਹਾਂ ਕਰਨਾ, ਅਸੀਂ ਹੁਣ ਤੇ ਗੁਰਧਾਮਾਂ ਦੀ ਯਾਤਰਾ ਕਰ ਰਹੇ ਹਾਂ, ਬਾਅਦ ਵਿੱਚ ਪਹੁੰਚਾਂਗੇ ਪਟਿਆਲੇ, ਉੱਥੇ ਤੁਸੀਂ ਸਾਡੇ ਪਾਸ ਆ ਜਾਣਾ, ਅਸੀਂ ਤੁਹਾਨੂੰ ਕੋਈ ਥਾਂ ਉਸਦੀ ਦੱਸ ਪਾ ਦਿਆਂਗੇ, ਤੁਸੀਂ ਉਸਨੂੰ ਆਪਣਾ ਟਿਕਾਣਾ ਬਣਾ ਕੇ ਉੱਥੇ ਜਾ ਕੇ ਗੁਰਮਤਿ ਦਾ ਪ੍ਰਚਾਰ ਕਰੋ। ਖੈਰ ਸਾਰ ਸੰਗਤ ਇਉਂ ਸੰਤ ਬਾਬਾ ਬਿਸ਼ਨ ਸਿੰਘ ਜੀ ਰੌਣੀ ਵਾਲੇ ਮਹਾਂਪੁਰਖਾਂ ਨੇ ਆਪ ਨੂੰ ਪ੍ਰੇਰਿਆ। ਵੱਡੇ ਸੰਤ ਜੀ ਮਹਾਰਾਜ ਦੀ ਬਿਰਤੀ ਤੇ ਵੈਸੇ ਹੀ ਜਿਹੜੀ ਦੁਨੀਆਂ ਦੀ ਵਿਕਸ਼ੇਪਤਾ ਹੈ ਨਾ, ਇਹ ਤੋਂ ਕਰੋੜਾਂ ਕੋ ਦੂਰ ਸੀ। ਉਹ ਤੇ ਪ੍ਰਵਿਰਤੀ ਪਸੰਦ ਹੀ ਨਹੀਂ ਸਨ ਕਰਦੇ, ਉਹ ਤੇ ਨਿਵਿਰਤੀ ਪਸੰਦ ਮਹਾਂਪੁਰਖ ਸਨ। ਇੱਕ ਤੇ ਸੰਤ ਬਾਬਾ ਤਰਸਿੰਘ ਜੀ ਮਹਾਰਾਜ ਰੇਲੂ ਸਾਹਿਬ ਵਾਲਿਆਂ ਦਾ ਵਚਨ ਫਲੀਭੂਤ ਹੋਣਾ ਸੀ, ਫਿਰ ਦੂਸਰੇ ਉਹਨਾਂ ਮਹਾਂਪੁਰਖਾਂ ਦੀ ਬਾਬਾ ਬਿਸ਼ਨ ਸਿੰਘ ਜੀ ਦੀ ਪ੍ਰੇਰਨਾ। ਉਹ ਸਾਰ ਸੰਗਤ ਉਹ ਵੀ ਸਿੱਧ ਮਹਾਂਪੁਰਖ ਸਨ। ਠੀਕ ਆ, ਸੰਤ ਬਾਬਾ ਤਰਸਿੰਘ ਜੀ ਮਹਾਰਾਜ ਰੇਲੂ ਸਾਹਿਬ ਵਾਲਿਆਂ ਦੀ ਉਹਨਾਂ ਉੱਪਰ ਵੀ ਪ੍ਰਸੰਨਤਾ ਸੀ, ਪਰ ਉਹਨਾਂ ਦਾ ਇੱਕ ਸੁਭਾਅ ਸੀ, ਜਿਹੜੀਆਂ ਪਰਮੇਸ਼ਰ ਦਾ ਨਾਮ ਜਪ ਕੇ ਸਿੱਧੀਆਂ ਪ੍ਰਾਪਤ ਹੁੰਦੀਆਂ ਨੇ ਬਰਕਤਾਂ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਉਹ ਆਮ ਹੀ ਨਾ ਸਿੱਧੀਆਂ ਦੀ ਵਰਤੋਂ ਕਰ ਲਿਆ ਕਰਦੇ। ਉਹਨਾਂ ਦੇ ਜੀਵਨ ਨਾਲ ਸੰਬੰਧਿਤ ਘਟਨਾ ਦਾਸ ਚਾਹੁੰਦਾ ਵੀ ਉਸਦਾ ਜ਼ਿਕਰ ਕੀਤਾ ਜਾਵੇ। ਸਾਰ ਸੰਗ ਜਿੱਥੇ ਆਪਣਾ ਇਹ ਹੁਣ ਸਥਾਨ ਹੈ, ਸੰਤ ਜੀ ਮਹਾਰਾਜ ਨੇ ਪਹਿਲਾਂ ਗਿਆਨ ਸਿੰਘ ਰਾੜੇ ਵਾਲੇ ਦੀ ਢੱਕੀ ਸੀ, ਉੱਥੇ ਸਥਾਨ ਬਣਾਇਆ, ਫਿਰ ਸੰਨ 37 ਦੇ ਵਿੱਚ ਸ਼ਾਇਦ 36 ਦੇ ਵਿੱਚ ਇਹ ਸਥਾਨ ਆਬਾਦ ਹੋਇਆ। ਜਦੋਂ ਇੱਥੇ ਜਿਹੜਾ ਪਹਿਲਾ ਦਰਬਾਰ ਸਾਹਿਬ ਸੀ ਉਸ ਦੀ ਸੇਵਾ ਸ਼ੁਰੂ ਹੋਈ, ਕਈ ਵਾਰ ਵਿਚਰਦੇ ਵਿਚਰਦੇ ਉਹ ਮਹਾਂਪੁਰਖ ਬਾਬਾ ਬਿਸ਼ਨ ਸਿੰਘ ਜੀ ਰੌਣੀ ਵਾਲੇ ਵੀ ਇੱਥੇ ਆ ਜਾਇਆ ਕਰਦੇ। ਇਤਫਾਕ ਦੇ ਨਾਲ ਉਹ ਮਹਾਂਪੁਰਖ ਆ ਗਏ, ਜਿਹੜੇ ਇੱਥੋਂ ਦੇ ਸੇਵਾਦਾਰ ਸਨ ਉਹ ਪਹਿਲਾਂ ਹੀ ਉਹਨਾਂ ਮਹਾਂਪੁਰਖਾਂ ਨੂੰ ਜਾਣਦੇ ਸਨ। ਐਵੇਂ ਸੁਭਾਵ ਕਿ ਉਹਨਾਂ ਨੇ ਵਚਨ ਕੀਤਾ ਕਿ ਬਾਬਾ ਜੀ ਅਸਥਾਨ ਦੀ ਸੇਵਾ ਚੱਲ ਰਹੀ ਹੈ, ਹੋਰ ਵੀ ਸੰਗਤਾਂ ਆਪਣਾ ਯੋਗਦਾਨ ਪਾ ਰਹੀਆਂ ਨੇ, ਇਹ ਮਹਾਂਪੁਰਖ ਕਿਸੇ ਪਾਸੋਂ ਕੋਈ ਕੰਟਰੀਬਿਊਸ਼ਨ ਕੋਈ ਉਗਰਾਹੀ ਤੇ ਕਰਦੇ ਨਹੀਂ, ਨਾ ਕਿਸੇ ਪਾਸੋਂ ਮਾਇਆ ਦੀ ਮੰਗ ਕਰਦੇ ਨੇ, ਪਰ ਤੁਸੀਂ ਆਪਣੀ ਵੱਲੋਂ ਕੋਈ ਯੋਗਦਾਨ ਪਾਓ। ਉਹ ਮਹਾਂਪੁਰਖ ਰਿਟਾਇਰਡ ਫੌਜੀ ਸਨ, ਪਰ ਫੌਜੀਆਂ ਵਾਲਾ ਹੀ ਦੋ ਜੇਬਾਂ ਵਾਲਾ ਉਹ ਕੁੜਤਾ ਪਾਇਆ ਕਰਦੇ, ਲਿਬਾਸ ਉਹਨਾਂ ਦਾ ਬੜਾ ਸਾਦਾ ਹੋਇਆ ਕਰਦਾ, ਸਰੀਰ ਦੇ ਬੜੇ ਬਲੀ ਸਨ ਔਰ ਇਰਾਦੇ ਦੇ ਬੜੇ ਮਜ਼ਬੂਤ, ਬੜੇ ਤਪੱਸਵੀ ਮਹਾਂਪੁਰਖ ਸਨ। ਇਸ਼ਨਾਨ ਕਰ ਰਹੇ ਸਨ, ਤਾਰ ਦੇ ਉੱਪਰ ਉਹਨਾਂ ਦਾ ਉਹ ਫੌਜੀ ਕੁੜਤਾ ਟੰਗਿਆ ਹੋਇਆ ਸੀ। ਇਸ਼ਨਾਨ ਕਰਦੇ ਕਰਦੇ ਹੀ ਕਹਿਣ ਲੱਗੇ ਵੀ ਦੱਸੋ ਕਿੰਨੀ ਸੇਵਾ ਕਰੀਏ। ਇਹ ਕੁੱਬਿਆਂ ਨਗਰ ਦੇ ਬਾਬਾ ਮੇਵਾ ਸਿੰਘ ਜੀ ਉਹ ਸੰਤ ਜੀ ਮਹਾਰਾਜ ਨਾਲ ਪਹਿਲਾਂ ਇੱਥੇ ਰਹਿ ਕੇ ਸੇਵਾ ਕਰਿਆ ਕਰਦੇ, ਇਹ ਉਹਨਾਂ ਦੇ ਦੱਸਣ ਦਾ ਵਚਨ ਹੈ। ਕਹਿੰਦੇ ਕਿ ਅਸੀਂ ਸੰਤਾਂ ਨੂੰ ਕਿਹਾ ਵੀ ਤੁਸੀਂ ਘੱਟੋ ਘੱਟ 500 ਰੁਪਏ ਦੀ ਸੇਵਾ ਤੇ ਜ਼ਰੂਰ ਕਰੋ। ਉਦੋਂ 500 ਰੁਪਇਆ, ਅੱਜ ਕੱਲ੍ਹ ਵਰਗਾ 500 ਰੁਪਇਆ ਨਹੀਂ ਸੀ, ਉਦੋਂ ਦਾ 500 ਅੱਜ ਦੇ 500,000 ਵਰਗਾ ਸੀ। ਬਾਬਾ ਮੇਵਾ ਸਿੰਘ ਜੀ ਦੱਸਿਆ ਕਰਦੇ ਵੀ ਸੀ ਸੰਤਾਂ ਨੂੰ ਕਿਹਾ ਵੀ ਤੁਸੀਂ ਘੱਟੋ ਘੱਟ 500 ਰੁਪਏ ਦੀ ਸੇਵਾ ਤੇ ਕਰੋ। ਉਹ ਇਸ਼ਨਾਨ ਕਰਦੇ ਕਰਦੇ ਹੀ ਕਹਿਣ ਲੱਗੇ ਵੀ ਉਹ ਸਾਡਾ ਕੁੜਤਾ ਜਿਹੜਾ ਟੰਗਿਆ ਨਾ ਤਾਰ ਤੇ ਲਾਹ ਲਓ, ਉਹਦੀ ਜੇਬ ਦੇਖੋ। ਉਦੋਂ ਕਰੰਸੀ ਨੋਟ ਚੱਲ ਪਏ ਸਨ, ਕਿਉਂਕਿ ਪਹਿਲਾਂ ਤੇ ਚਾਂਦੀ ਦੇ ਸਿੱਕੇ ਹੁੰਦੇ ਜਾਂ ਤਾਂਬੇ ਦੇ ਪੈਸੇ, ਉਦੋਂ ਤੱਕ ਕਰੰਸੀ ਨੋਟ ਚੱਲ ਪਏ ਸਨ ਕਾਗਜ਼ ਦੇ। ਕਹਿੰਦੇ ਸਾਡਾ ਕੁੜਤਾ ਲਾਓ, ਉਹਦੀ ਜੇਬ ਫੋਲੋ। ਜੇਬ ਫੋਲੀ, 100-100 ਰੁਪਏ ਦੇ 5 ਨਵੇਂ ਨਕੋਰ ਨੋਟ। ਨਾਲ ਉਹਨਾਂ ਨੇ ਇਹ ਵਚਨ ਵੀ ਕੀਤਾ ਵੀ ਤੁਸੀਂ 500 ਮੰਗੇ ਜਿਹਨੂੰ ਭਾਵੇਂ 5000 ਮੰਗਦੇ ਗੁਰੂ ਨਾਨਕ ਦੀ ਕਿਰਪਾ ਦੁਆਰਾ ਉਹ ਵੀ ਦੇ ਦਿੰਦੇ। ਉਹ ਸਾਰ ਸੰਗਤ ਐਸੇ ਸਿੱਧ ਪੁਰਖ ਸਨ, ਉਹ ਮਹਾਂਪੁਰਖ, ਉਹਨਾਂ ਦੀ ਪ੍ਰੇਰਨਾ ਹੋਈ ਆਪਣੇ ਵੱਡੇ ਔਰ ਛੋਟੇ ਸੰਤ ਜੀ ਮਹਾਰਾਜ ਨੇ, ਫਿਰ ਉਹਨਾਂ ਦਾ ਵਚਨ ਮੰਨ ਲਿਆ। ਖੈਰ ਜਿਹੜਾ ਸਮਾਂ ਦਿੱਤਾ ਸੀ ਨਿਯਤ ਸਮੇਂ ਆਪ ਪਟਿਆਲੇ ਪਹੁੰਚ ਗਏ। ਉਹ ਸਾਰ ਸੰਗਤ ਉਹਨਾਂ ਨੇ ਇੱਕ ਦੋ ਸਥਾਨ ਹੋਰ ਵੀ ਦੱਸੇ, ਆਪਣੇ ਵੱਲੋਂ ਯਤਨ ਕੀਤਾ, ਪਰ ਛੋਟੇ ਸੰਤ ਜੀ ਮਹਾਰਾਜ ਬੜੇ ਵਿਸਥਾਰ ਚ ਦੱਸਿਆ ਕਰਦੇ ਵੀ ਸਾਡੇ ਉਹ ਥਾਂ ਪਸੰਦ ਨਾ ਆਏ, ਕਿਉਂਕਿ ਕੋਈ ਏਕਾਂਤ ਥਾਂ ਨਹੀਂ ਸੀ। ਇੱਕ ਥਾਂ ਉਹਨਾਂ ਨੇ ਦੱਸੀ, ਉੱਥੇ ਜਦੋਂ ਤੁਸੀਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬੈਠਦੇ ਚੌਂਕੜਾ ਮਾਰ ਕੇ, ਉੱਥੋਂ ਮਿੱਟੀ ਸੀ ਲਾਲ, ਸਾਡੇ ਕਛਹਿਰੇ ਲਾਲ ਹੋ ਜਾਇਆ ਕਰਦੇ, ਇਹੋ ਜਿਹੀ ਧਰਤੀ ਸੀ, ਉਹ ਸਥਾਨ ਵੀ ਪਸੰਦ ਨਾ ਆਇਆ। ਫਿਰ ਸਰਦਾਰ ਗਿਆਨ ਸਿੰਘ ਰਾੜੇਵਾਲਾ ਇਹ ਸੰਤ ਜੀ ਮਹਾਰਾਜ ਦੇ ਨਾਲ ਉਸੇ ਸਕੂਲ ਵਿੱਚ ਪੜ੍ਹਦਾ ਸੀ, ਪੁਰਾਣੀ ਵਾਕਫੀਅਤ ਸੀ, ਸਰਕਾਰੀ ਦਰਬਾਰੇ ਵੀ ਬੜੀ ਇੱਜ਼ਤ ਸੀ, ਉਸ ਦੇ ਨਾਲ ਦੁਨਿਆਵੀ ਸੰਬੰਧ ਵੀ ਸੀ। ਉਸਨੇ ਸੰਤ ਜੀ ਮਹਾਰਾਜ ਨੂੰ ਕਹਿਣ ਬੇਨਤੀ ਕੀਤੀ ਵੀ ਜੇ ਤੁਸੀਂ ਕੋਈ ਏਕਾਂਤ ਥਾਂ ਚਾਹੁੰਦੇ ਹੋ, ਇਹ ਮੇਰੇ ਪਿੰਡ ਦੀ ਟੱਕੀ ਹੈ, ਉੱਥੇ ਜਾ ਕੇ ਦੇਖ ਲਓ, ਜੇ ਉਹ ਥਾਂ ਤੁਹਾਡੇ ਪਸੰਦ ਆ ਜਾਵੇ, ਪਤਾ ਟਿਕਾਣਾ ਦੱਸ ਦਿੱਤਾ ਔਰ ਨਾਲ ਆਪਣੀ ਵੱਲੋਂ ਚਿੱਠੀ ਲਿਖ ਕੇ ਦੇ ਦਿੱਤੀ, ਕਹਿ ਦਿੱਤਾ ਵੀ ਤੁਸੀਂ ਇੱਥੋਂ ਗੱਡੀ ਫੜ ਲਓ, ਸਰਹੰਦ ਉੱਤਰ ਜਾਇਓ, ਉੱਥੋਂ ਟ੍ਰੇਨ ਫੜ ਕੇ ਚਾਵਾ ਪੈਲ ਦਾ ਸਟੇਸ਼ਨ ਆਵੇਗਾ, ਉੱਥੋਂ ਉੱਤਰ ਕੇ ਖੱਬੇ ਪਾਸੇ ਚੱਲ ਪਿਓ, ਕੁਝ ਕੁ ਮੀਲ ਦੀ ਵਿੱਥ ਤੇ ਪੈਲ ਸ਼ਹਿਰ ਹੈ, ਉੱਥੇ ਜਾ ਕੇ ਥਾਣੇ ਤੇ ਸਾਡੀ ਚਿੱਠੀ ਤੁਸੀਂ ਦੇ ਦਿਓ, ਉਹ ਤੁਹਾਡੇ ਉੱਥੋਂ ਤੇ ਰਾੜਾ ਸਾਹਿਬ ਤੱਕ ਪਹੁੰਚਣ ਦਾ ਇੰਤਜ਼ਾਮ ਕਰ ਦੇਣਗੇ। ਪਰ ਛੋਟੇ ਸੰਤ ਜੀ ਮਹਾਰਾਜ ਦੱਸਿਆ ਕਰਦੇ ਵੀ ਸੀ ਥਾਣੇ ਨਹੀਂ ਰੁਕੇ, ਚਾਵੇ ਤੋਂ ਉੱਤਰ ਕੇ ਪੈਦਲ ਹੀ ਚੱਲ ਪਏ, ਸਿੱਧੇ ਹੀ ਪਹੁੰਚ ਗਏ ਰਾੜਾ ਸਾਹਿਬ ਨਗਰ। ਮੀਰੀ ਪੀਰ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਇੱਥੇ ਪਾਵਨ ਪਵਿੱਤਰ ਸਥਾਨ ਹੈ, ਜਿੱਥੇ ਅਜਾਇਬ ਹੈ ਮੇਰਾ ਸਤਿਗੁਰੂ। ਉਹ ਸਾਰ ਸੰਗਤ ਬਹੁਤ ਸਾਰੇ ਸੱਜਣ ਕਈ ਵਾਰ ਦੇਖਣ ਵਿੱਚ ਆਉਂਦਾ ਹੈ, ਵੈਸੇ ਉਹਨਾਂ ਦੀ ਜਾਣਕਾਰੀ ਘੱਟ ਹੁੰਦੀ ਹੈ, ਉਹਨਾਂ ਦਾ ਕੋਈ ਦੋਸ਼ ਵੀ ਨਹੀਂ। ਉਹ ਕਹਿੰਦੇ ਨੇ ਵੀ ਜਿਹੜੇ ਗੁਰੂਆਂ ਦੇ ਨਾਲ ਸੰਬੰਧਿਤ ਸਥਾਨ ਨੇ ਉਹਨਾਂ ਨਾਲ ਤੇ ਸਾਹਿਬ ਲੱਗਿਆ ਸ਼ੋਭਾ ਦਿੰਦਾ, ਮਹਾਂਪੁਰਖਾਂ ਦੇ ਸਥਾਨਾਂ ਦੇ ਨਾਲ ਵੀ ਸਾਹਿਬ ਜੋੜਿਆ ਜਾਵੇ, ਫਿਰ ਤੇ ਹਰ ਨਗਰ ਦੇ ਵਿੱਚ ਕੋਈ ਦਾਅਵਾ ਕਰਦਾ ਹੈਗਾ ਆਪਣੇ ਸਾਧੂ ਆਪਣੇ ਸੰਤ ਹੋਣ ਦਾ, ਉਹਦੇ ਵਾਸਤੇ ਕਿਹੜਾ ਕਿਸੇ ਪਾਸੋਂ ਕੋਈ ਲਾਇਸੈਂਸ ਲੈਣਾ ਹੈ, ਉਹਦੇ ਵਾਸਤੇ ਕਿਹੜਾ ਕੋਈ ਕੁਆਲੀਫਿਕੇਸ਼ਨ ਹੈ, ਕਿਹੜਾ ਕਿਤੋਂ ਕੋਈ ਸਰਟੀਫਿਕੇਟ ਮਿਲਣਾ ਹੈ, ਹਰ ਪਿੰਡ ਦੇ ਨਾਲ ਸਾਹਿਬ ਲੱਗ ਜਾਏਗਾ। ਉਹ ਸਾਰ ਸੰਗਤ ਇਸ ਸਥਾਨ ਦਾ ਜਾਂ ਇਸ ਨਗਰ ਦਾ ਨਾਮ ਰਾੜਾ ਸਾਹਿਬ ਮੀਰੀ ਪੀੜੀ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਆਗਮਨ ਕਰਕੇ ਪਿਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਸ ਨਗਰ ਨੂੰ ਆਪਣੀ ਚਰਨ ਛੋਹ ਬਖਸ਼ੀ, ਇਸ ਨੂੰ ਰੜੇ ਤੋਂ ਰਾੜਾ ਸਾਹਿਬ ਬਣਾ ਦਿੱਤਾ। ਸਾ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾ। ਸੋ ਥਾਨ ਸੁਹਾਵਾ ਨੀ ਜਿੱਥੇ ਗੁਰ ਜਾਏ ਬਹਿ, ਥਾਨ ਸੁਹਾਵਾ ਨੀ ਜਿੱਥੇ ਗੁਰ ਜਾਏ ਬਹਿ, ਥਾਨ ਸੁਹਾਵਾ ਥਾਨ ਸੁਹਾਵਾ ਥਾਨ ਸੁਹਾਵਾ ਥਾਨ ਸੁਹਾਵਾ, ਥਾਨ ਸੁਹਾਵਾ। ਸਬੱਬ ਬਣਿਆ ਮਹਾਂਪੁਰਖਾਂ ਦੇ ਇਸ ਇਲਾਕੇ ਵਿੱਚ ਆਗਮਨ ਦਾ, ਕਿਵੇਂ ਉਹਨਾਂ ਮਹਾਂਪੁਰਖਾਂ ਨੇ ਇਸ ਸਥਾਨ ਨੂੰ ਇੱਕ ਕੇਂਦਰ ਬਣਾ ਕੇ ਇੱਥੇ ਕਥਾ ਕੀਰਤਨ ਦਾ ਪ੍ਰਵਾਹ ਜਾਰੀ ਕੀਤਾ ਔਰ ਦੂਰ ਦੂਰ ਇਲਾਕਿਆਂ ਵਿੱਚ ਜਾ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰਮਤ ਦਾ ਪ੍ਰਚਾਰ ਕੀਤਾ। ਗੁਰਬਾਣੀ ਦੇ ਕੀਰਤਨ ਦੁਆਰਾ ਬੇਅੰਤ ਪ੍ਰਾਣੀਆਂ ਨੂੰ ਪ੍ਰੇਰ ਕੇ ਗੁਰੂ ਚਰਨਾਂ ਨਾਲ ਜੋੜਿਆ, ਲੱਖਾਂ ਦੀ ਗਿਣਤੀ ਵਿੱਚ ਸਿੰਘ ਸਜਾਏ। ਸਾਰ ਸੰਗਤ ਦੇ ਵਿਸਥਾਰ ਦੇ ਨਾਲ ਜੇ ਆਪਾਂ ਉਹਨਾਂ ਮਹਾਂਪੁਰਖਾਂ ਦੇ ਉਪਕਾਰ ਗਿਣਨੇ ਹੋਣ ਜਾਂ ਉਹਨਾਂ ਨੇ ਮਹਾਨ ਪਵਿੱਤਰ ਜੀਵਨ ਬਾਬਤ ਵਿਚਾਰ ਕਰਨੀ ਹੋਵੇ, ਭਾਵੇਂ ਆਪਾਂ ਮਹੀਨਿਆਂ ਬੱਧੀ ਬਲਕਿ ਸਾਲਾਂ ਬੱਧੀ ਵਿਚਾਰਾਂ ਕਰਦੇ ਰਹੀਏ, ਫਿਰ ਵੀ ਆਪਾਂ ਉਹਨਾਂ ਦੀ ਸੰਪੂਰਨ ਉਪਮਾ ਕਰ ਨਹੀਂ ਸਕਾਂਗੇ। ਜਦੋਂ ਵੇਦ ਉਹਨਾਂ ਦੀ ਵਡਿਆਈ ਨਹੀਂ ਕਰ ਸਕਦੇ, ਉਹਨਾਂ ਦੀ ਮਹਿਮਾ ਅਗਾਧ ਬੋਧ ਹੈ। ਸੰਤਨ ਕੀ ਮਹਿਮਾ ਕਵਨ ਬਖਾਨੋ, ਅਗਾਧ ਬੋਧ ਕਿਛ ਮਿਤ ਨਹੀਂ ਜਾਣੋ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ। ਜੇ ਵੇਦ ਵੀ ਉਹਨਾਂ ਦੀ ਉਪਮਾ ਨਹੀਂ ਕਰ ਸਕਦੇ, ਆਪਾਂ ਕਿਸ ਬਾਗ ਦੀ ਮੂੜੀਆਂ, ਆਪਣੇ ਪਾਸ ਤੁੱਠ ਜੀ ਬੁੱਧੀ ਹੈ, ਹੱਡ ਚਮੜੇ ਦੀ ਚਾਰ ਉਂਗਲ ਦੀ ਜ਼ਬਾਨ ਹੈ, ਕਿਵੇਂ ਉਹਨਾਂ ਦਾ ਸੰਪੂਰਨ ਜਸ ਕਰ ਸਕਦੇ ਹਾਂ। ਪਰ ਫਿਰ ਵੀ ਇਹ ਆਪਣਾ ਫਰਜ਼ ਬਣਦਾ ਉਹਨਾਂ ਮਹਾਂਪੁਰਖਾਂ ਦੀ ਉਪਮਾ, ਉਹਨਾਂ ਦੀ ਵਡਿਆਈ ਕਰਕੇ ਆਪਣਾ ਸਮਾਂ ਸਫਲਾ ਕਰੀਏ, ਉਹਨਾਂ ਦੇ ਪਵਿੱਤਰ ਜੀਵਨ ਤੋਂ ਕੋਈ ਸੇਧ ਲਈਏ। ਉਹਨਾਂ ਦਾ ਆਪਾਂ ਜਿਸ ਤਰ੍ਹਾਂ ਆਪਾਂ ਵਿਚਾਰ ਸ਼ੁਰੂ ਕੀਤੀ ਸੀ, ਉਹਨਾਂ ਦਾ ਕੁਝ ਵਧਾ ਨਹੀਂ ਸਕਦੇ। ਜੇ ਉਹਨਾਂ ਦੀ ਵਡਿਆਈ ਨਹੀਂ ਕਰਾਂਗੇ, ਉਹਨਾਂ ਦਾ ਕੁਝ ਘੱਟ ਨਹੀਂ ਜਾਣਾ। ਪਰ ਉਹਨਾਂ ਦਾ ਪਵਿੱਤਰ ਜਸ ਕਰਕੇ ਆਪਾਂ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਜ਼ਰੂਰ ਬਣ ਸਕਦੇ ਹਾਂ, ਕਿਉਂਕਿ ਸਤਿਪੁਰਸ਼ਾਂ ਮਹਾਂਪੁਰਖਾਂ ਦੀ ਵਡਿਆਈ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਵਡਿਆਈ ਹੁੰਦੀ ਹੈ। ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਆਪਾਂ ਮਹਾਂਪੁਰਖਾਂ ਦੀ ਨਹੀਂ ਬਲਕਿ ਇਸ ਬਹਾਨੇ ਜਿਸ ਅਕਾਲ ਪੁਰਖ ਵਾਹਿਗੁਰੂ ਦੇ ਦਰੋਂ ਕਰੋਂ ਉਹ ਰੋਸਾਏ ਹੋਏ ਸਨ, ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਉਸਦੀ ਵਡਿਆਈ ਕਰਨੀ ਹੈ। ਹੁਣ ਸਮਾਂ ਅੱਗੇ ਇਜਾਜ਼ਤ ਨਹੀਂ ਦੇ ਰਿਹਾ, ਸਭ ਗੁਰਮੁਖ ਮਾਈ ਭਾਈ ਗੱਜ ਵੱਜ ਕੇ ਗੁਰੂ ਸਤੋਤਰ ਪੜ੍ਹੋ, ਫਿਰ ਅਰਦਾਸ ਵਿੱਚ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਨਾ, ਪੂਰੀ ਸਮਾਪਤੀ ਹੋਣ ਤੋਂ ਬਾਅਦ ਪ੍ਰੇਮ ਨਾਲ ਆਪਣੇ ਘਰਾਂ ਨੂੰ ਚਾਲੇ ਪਾਉਣੇ ਆ। ਜੋੜ ਮੇਲੇ ਦਾ ਤੀਸਰਾ ਦਿਨ ਹੈ, ਤੀਸਰਾ ਦੀਵਾਨ ਥੋੜ੍ਹੀ ਦੇਰ ਤੋਂ ਬਾਅਦ गुरु महाराज के हुक्मनामे नाल संपूर्ण हो जाएगा। जिहड़ा अगला प्रोग्राम है दीवान दी समाप्ति तो बाद सैकटरी साहब तुहानू सारा अनाउंस कर देणगे। हुण तक शब्द विच बोल के जिहड़े गुरमुख माई भाई अपनी रसना पवित्र नहीं कर सके वो गुरु स्तोत्र पढ़ के रसना पवित्र बना लो।
धन है धन है धन है गुरु नानक साहिब धन है धन है धन है धन है गुरु साहिब जी धन है वाहिगुरु 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 बोल ਵਾਹਿਗੁਰੂ ਬੋਲਕ ਦੇ ਨਾੜੋ, ਵਾਹਿਗੁਰੂ ਬੋਲਕ ਦੇ ਨਾੜੋ, ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ, ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਪਿਛਣਾ ਲੱਗੇਗਾ ਬੋਲ ਪਿਆਰਿਆ, ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ, ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ,
ਸਰ ਸੰਗਤ ਆਪਣੀ ਹਾਜ਼ਰੀ ਪ੍ਰਵਾਨ ਕਰਨੀ, ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।